ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੂਕਰ ਪਾਵੈ, ਭੀਖ ਕਰੈ ਨਿਰਬਾਨੈ। ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੂਕਰ ਪਾਵੈ, ਭੀਖ ਕਰੈ ਨਿਰਬਾਨੈ। ਜਾਣਤ ਦੂਰ ਤੁਮ ਹੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ। ਆਵੈ ਲੋਭੀ ਫੇਰ ਰਾਹਉ, ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਏ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਏ। ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਏ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਹਿਗੁਰੂ ਸਾਹਿਬ ਜੀਓ। ਦੋਏ ਕਰ ਜੋੜ ਮਾਂਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾ। ਸਾਸ ਸਾਸ ਨਾਨਕ ਆਰਾਦੇ, ਆਠ ਪਹਿਰ ਗੁਣ ਗਾਵਾ। ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ चवर शतर तख्त दे मालिक साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सोभाए मान गुरु सवारे सत संगी जनों अज अमृत वेले सचखंड श्री हरिमंदर साहिब जी विखे सतगुरु गुरु ग्रंथ साहिब महाराज जी ने प्रकाशमान होकर समुची लोकाई दे उदार हित जो अज हुक्म दी दात बख्शी है इस पवित्र शब्द दे उचारण करता पंचम गुरुदेव धन गुरु अर्जुन देव जी महाराज ने ए अमृत शब्द गुरु ग्रंथ साहिब जी दे अंग 680 ऊपर दर्ज है। इस अमृत बचन दे अंदर सतगुरु गुरु अर्जुन देव महाराज जी ने उन्हां लोकां नू आत्मक मार्ग ते चलन लई दंभ पखंड परपंच ते भेख त्याग के जीओ निर्मल बाहरो निर्मल दी जुगत अपनाउन दे लई ए सर्ब सांझा उपदेश कीता है कि इंसान बहु गिनती विच ऐसे जतन विच दिन रात लगे ने कि लोकां नू ठगण वास्ते धोखा किवें दिता जा सकदा है ते लोकां नू धोखा दे दे के ठगदे ने पर इस गल नू के समाज नू लोकां नू साडी इस चलाकी इस छल इस भेख दा पता नहीं पर सतगुरु गुरु अर्जुन देव जी अनुसार ओ अंतरजामी परमात्मा तेरे अंदर दी एक एक ख्याल फुरने नू ते विचार नू चंगी तरह जानदा है। इंसान जदो पाप करदा है सोचदा है मैनू कोई देखण वाला नहीं परमात्मा ता बिल्कुल नजदीक है पर मैले मन ने समझिया बहुत दूर ते लालच दी बिरती अंदर आया होया वार वार तमे दे अधीन लोकां नू छलदा है। सतगुरु ने इस विच ए भी बचन कीता कि जिन्नी देर तक इंसान दे मन दा भरम नहीं खत्म हुंदा उन्नी देर तक ए मुक्त नहीं हो सकदा ते जिस दे अंदर दा भरम टुट गया परम पिता परमात्मा उस उते दयालु हो गया सही अर्थां विच ओही संत है ओही भगत है ते ओही परमात्मा दा जन सेवक है। आओ साध संगत जी आप जी एकाग्रता दी दात बख्शो तां जो भावना नाल ਹਜ਼ੂਰ ਦੇ ਇਸ ਅੰਮ੍ਰਿਤ ਸ਼ਬਦ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਆਪਾਂ ਵਿਚਾਰਨ ਦਾ ਯਤਨ ਕਰੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਸੁਭਾਏ ਮਾਨ ਕੋ, ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਪਿੱਛੋਂ ਤੱਕ ਸੰਗਤ ਇਕਾਗਰਤਾ ਦੀ ਦਾਤ ਬਖਸ਼ੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਕਿਰਪਾ ਬਖਸ਼ਿਸ਼ ਕਰੋ, ਆਪਣੀ ਸ਼ਬਦ ਦੀ ਰਹਿਮਤ ਵਰਤਾਓ, ਆਪ ਵਿੱਚ ਵਰਤੋ। ਇਸ ਅੰਮ੍ਰਿਤ ਬਚਨ ਦੀ ਵਿਚਾਰ, ਹਿਰਦੇ ਦੀ ਭਾਵਨਾ, ਅੰਦਰ ਦੀ ਆਸਥਾ, ਦਵੈਤ ਬਿਰਤੀ ਤੋਂ ਬਚਾ ਕੇ ਭਾਵਨਾ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਰਾਗ ਤਨਾਸਰੀ ਹੈ ਔਰ ਸ਼ਬਦ ਪੰਚਮ ਗੁਰਦੇਵ ਜੀ ਦਾ ਉਚਾਰਨ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਦੀਆਂ ਪਹਿਲੇ ਪਦੇ ਦੀ ਆਰੰਭਕ ਤੁਕ ਹੈ, ਯਤਨ ਕਰੈ ਮਾਨੁਖ ਬਹਿਕਾਵੈ, ਉਹ ਅੰਤਰ ਜਾਮੀ ਜਾਣੈ। ਯਤਨ ਕਰੈ, ਮਨੁੱਖ ਯਤਨਸ਼ੀਲ ਹੈ, ਤਰੀਕੇ ਖੀਲੇ ਵਸੀਲੇ ਲੱਭਦਾ ਹੈ। ਮਾਨੁੱਖ ਡਹਿਕਾਵੈ, ਮਨੁੱਖਾਂ ਨੂੰ ਧੋਖੇ ਦੇਣ ਦੇ, ਇਉਂ ਅਰਥ ਕਰੀਏ ਕਿ ਇਨਸਾਨ ਇਨਸਾਨਾਂ ਨੂੰ ਧੋਖੇ ਦੇਣ ਵਾਸਤੇ, ਠੱਗੀ ਮਾਰਨ ਵਾਸਤੇ ਅਨੇਕਾਂ ਯਤਨ ਕਰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਉਹ ਅੰਤਰ ਜਾਮੀ ਜਾਣੇ ਜਾਣੈ, ਉਹਦਾ ਅਰਥ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ। ਅੰਤਰ ਜਾਮੀ ਤੋਂ ਮੁਰਾਦ ਆਪਾਂ ਸਮਝਨੇ ਆ ਕਿ ਅੰਦਰ ਦੀਆਂ ਜਾਣਨ ਵਾਲਾ। ਮਨੁੱਖ ਯਤਨ ਕਰਦਾ ਹੈ ਕਿ ਲੋਕਾਂ ਨੂੰ ਧੋਖੇ ਦੇਣ ਦੇ ਲਈ, ਠੱਗਣ ਦੇ ਲਈ, ਪਰ ਉਹ ਅੰਤਰ ਜਾਮੀ ਪਾਰ ਬ੍ਰਹਮ ਪਰਮੇਸ਼ਵਰ ਧੋਖਾ ਦੇਣ ਵਾਲਾ, ਠੱਗੀਆਂ ਮਾਰਨ ਵਾਲਾ, ਛਲ ਤੇ ਕਪਟ ਕਰਨ ਵਾਲਾ ਇਨਸਾਨ ਉਸ ਦੇ ਅੰਦਰ ਨੂੰ ਭਲੀ ਭਾਂਤ ਜਾਣਦਾ ਹੈ।
ਪਾਪ ਕਰੇ ਕਰ ਮੂਕਰ ਪਾਵੈ, ਭੀਖ ਕਰੈ ਨਿਰਬਾਨੈ।
ਪਾਪ ਕਰੈ ਕਰ ਮੁਕਰ ਪਾਵੈ, ਪਖੰਡੀ ਬੰਦਾ ਪਾਪ ਵੀ ਕਰਦਾ, ਗੁਨਾਹ ਵੀ ਕਰਦਾ, ਪਰ ਜਦੋਂ ਉਹਦੇ ਗੁਨਾਹ ਦਾ, ਉਹਦੇ ਪਾਪ ਦਾ ਸਮਾਜ ਨੂੰ ਪਤਾ ਲੱਗਦਾ, ਫਿਰ ਉਹ ਕੋਰਾ ਝੂਠ ਵੀ ਬੋਲਦਾ, ਮੁਕਰਦਾ, ਮੈਂ ਤਾਂ ਇਹ ਪਾਪ ਕੀਤਾ ਹੀ ਨਹੀਂ, ਮੈਨੂੰ ਤਾਂ ਸਿਆਸਤ ਅਧੀਨ ਪਸਾਇਆ ਜਾ ਰਿਹਾ, ਮੇਰੇ ਉੱਤੇ ਤਾਂ ਐਵੇਂ ਵਿਰੋਧੀਆਂ ਵੱਲੋਂ ਦੋਸ਼ ਲਾਏ ਜਾ ਰਹੇ ਨੇ, ਮੇਰੇ ਉੱਤੇ ਤਾਂ ਬਿਲਕੁਲ ਧੱਕਾ ਕੀਤਾ ਜਾ ਰਿਹਾ। ਹਜ਼ੂਰ ਕਹਿੰਦੇ ਦੇਖੋ ਇਨਸਾਨ ਦੀ ਬਿਰਤੀ ਕੈਸੀ ਹੈ, ਲੋਕਾਂ ਨੂੰ ਠੱਗਣ ਵਾਸਤੇ ਯਤਨਸ਼ੀਲ ਹੈ, ਪਾਪ ਕਰਦਾ, ਪਾਪ ਕਰਕੇ ਮੁਕਰਦਾ ਪਿਆ ਕਿ ਮੈਂ ਤਾਂ ਇਹ ਪਾਪ ਕੀਤਾ ਹੀ ਨਹੀਂ। ਤੇ ਨਾਲ ਬਚਨ ਭੇਖ ਕਰੈ ਨਿਰਬਾਨੈ, ਭੇਖ ਦਾ ਅਰਥ ਹੈ ਚੋਲਾ, ਭੇਖ ਦਾ ਅਰਥ ਹੈ ਵੇਸ਼ਭੂਸ਼ਾ, ਨਿਰਬਾਨ ਦਾ ਅਰਥ ਹੁੰਦਾ ਵੈਸੇ ਕਿ ਵਾਸ਼ਨਾ ਤੋਂ ਰਹਿਤ, ਜਿਹਦੇ ਅੰਦਰ ਕੋਈ ਵਾਸ਼ਨਾ ਨਹੀਂ, ਕਿਸੇ ਵਕਾਰ ਦੀ, ਕਿਤੇ ਧਨ ਦੀ, ਕਿਤੇ ਪਰਿਵਾਰ ਦੀ, ਨਿਰਬਾਨੇ, ਲਿਬਾਸ ਉਹਨੇ ਨਿਰਬਾਣ ਵਿਰਕਤ ਸਾਧੂਆਂ ਵਾਲਾ ਪਾਇਆ, ਲਿਬਾਸ ਉਹਦਾ ਵਾਸ਼ਨਾ ਰਹਿਤ ਮਹਾਂਪੁਰਖਾਂ ਵਾਲਾ ਬਣਾਇਆ। ਪਰ ਸੱਚੀ ਗੱਲ ਇਹ ਵੇ ਕਿ ਨਿਰਬਾਨਤਾ ਦੇ ਚੋਲੇ ਦੇ ਥੱਲੇ ਹਰ ਤਰ੍ਹਾਂ ਦੀ ਵਾਸ਼ਨਾ ਨੂੰ ਭੋਗਦਾ ਪਿਆ। ਇਹ ਧੰਨ ਗੁਰੂ ਅਰਜੁਨ ਦੇ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ ਉੱਤੇ ਕੋਈ ਇਹ ਸ਼ਬਦ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ। ਦੇਖੋ ਅੱਜ ਮੈਂ ਕੁਛ ਬੇਨਤੀਆਂ ਕਰਨੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਆਧਾਰ ਬਣਾ ਕੇ। ਪਹਿਲੀ ਗੱਲ ਕਿ ਜਦੋਂ ਐਸੇ ਹੁਕਮਨਾਮੇ ਆਉਂਦੇ ਨੇ ਤੇ ਕਈ ਸੱਜਣ ਬਾਣੀ ਦੇ ਪ੍ਰਮਾਣ ਸੁਣਦੇ ਵੀ ਨੇ, ਸਮਝਦੇ ਵੀ ਨੇ, ਪਰ ਫਿਰ ਵੀ ਉਹਨਾਂ ਦੀ ਆਸਥਾ ਜਿੱਥੇ ਹੁੰਦੀ ਹੈ ਨਾ, ਉਹ ਯਤਨ ਕਰਦੇ ਨੇ ਕਿ ਸ਼ਾਇਦ ਅੱਜ ਗਿਆਨੀ, ਅੱਜ ਕਥਾ ਵਾਚਕ ਕਿਸੇ ਦਵੈਤ ਦੇ ਅਧੀਨ ਆ ਕੇ ਬੋਲ ਰਿਹਾ ਹੈ। ਇਹ ਸਾਡੇ ਸਮਾਜ ਦਾ ਵਰਤਾਰਾ ਬਣ ਚੁੱਕਾ। ਪਹਿਲੀ ਬੇਨਤੀ ਮੈਂ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨਾ ਉਪਦੇਸ਼ ਹੈ ਨਾ, ਇਹਦੇ ਅੰਦਰ ਦਵੈਸ਼ ਨਹੀਂ, ਇਸ ਅੰਦਰ ਦਵੈਤ ਨਹੀਂ। ਈਰਖਾ ਅਧੀਨ ਹੋ ਕੇ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ, ਕਿਸੇ ਨੂੰ ਸਮਾਜ ਵਿੱਚ ਭੰਡਣ ਦੇ ਲਈ ਨਹੀਂ। ਦਾਸ ਇੱਕ ਬੇਨਤੀ ਕਰੇਗਾ, ਇਹ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਜੇ ਅਰਜ਼ ਹੈ, ਕਦੀ ਵੀ ਉਲਾਰੂ ਹੋ ਕੇ ਅਰਥ ਨਾ ਕਰੀਏ। ਉਲਾਰੂ ਆਪਾਂ ਸਮਝਦੇ ਹਾਂ ਨਾ, ਇੱਕ ਧੜੇ ਵਿੱਚ ਵੱਜ ਕੇ ਅਰਥ ਕਰਾਂਗੇ ਤੇ ਆਪਾਂ ਗੁਰੂ ਕੇ ਦੇਣਦਾਰ ਹੋਵਾਂਗੇ। ਸਤਿਗੁਰੂ ਕਦੀ ਕਿਸੇ ਨਾਲ ਦਵੈਸ਼ ਨਹੀਂ ਕਰਦੇ। ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਅਸੀਂ ਬਚਨ ਲੈ ਲੈਂਦੇ ਹਾਂ। ਇੱਕ ਤਾਂ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਗੁਰੂ ਕਦੀ ਕਿਸੇ ਦਾ ਬੁਰਾ ਨਹੀਂ ਸੋਚਦਾ। ਸਤਿਗੁਰੂ ਤਾਂ ਸੱਚ ਇਹ ਵੇ ਕਿ ਦੁਸ਼ਮਣੀ ਕਮਾਉਣ ਵਾਲਿਆਂ ਦਾ ਵੀ ਭਲਾ ਹੀ ਮੰਗਦਾ ਹੈ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜੇ ਹਾ ਕੋ ਇੱਛਦਾ ਤੇ ਹਾ ਫਲ ਪਾਏ ਕੋਏ। ਸਤਿਗੁਰੂ ਸਭ ਦਾ ਭਲਾ ਮੰਗਦੇ ਨੇ ਤੇ ਜੀ ਕੋਈ ਇੱਛਾ ਲੈ ਕੇ, ਭਾਵਨਾ ਲੈ ਕੇ ਜਾਂਦਾ, ਉਹ ਕੁਝ ਫਲ ਗੁਰੂ ਤੋਂ ਲੈ ਲੈਂਦਾ। ਮੇਰੀ ਸਿਰਫ ਇਹ ਬੇਨਤੀ ਸੀ ਕਿ ਇਸ ਸ਼ਬਦ ਦੇ ਅਰਥ ਕਰ ਲਈ। ਸਤਿਗੁਰੂ ਕਿਸੇ ਦਵੈਤ ਅਧੀਨ ਨਹੀਂ, ਸਭ ਦਾ ਭਲਾ ਮੰਗਦੇ ਹੋ ਉਪਦੇਸ਼ ਦਿੰਦੇ ਨੇ। ਇੱਕ ਹਜ਼ੂਰ ਦਾ ਬਚਨ ਹੋਰ ਹੈ ਕਿ ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਏ। ਇਸ ਤੁਕ ਦੇ ਅਰਥ ਕਿ ਸਤਿਗੁਰੂ ਹਮੇਸ਼ਾ ਹੀ ਦਿਆਲੂ ਨੇ। ਸਤਿਗੁਰ ਪੁਰਖ ਦਿਆਲ ਹੈ, ਉਹ ਦਇਆ ਦੇ ਖਜ਼ਾਨੇ, ਦਇਆ ਦੇ ਘਰ ਚ ਰਹਿੰਦੇ ਨੇ। ਜਿਸ ਨੂੰ ਸਮਤ ਸਭ ਕੋਏ, ਸਮਤ ਨਹੀਂ ਸਮਤ, ਸਮਤ ਦਾ ਅਰਥ ਹੈ ਬਰਾਬਰ, ਸਮਤੋਲ, ਸਮਤਲ, ਜਿਵੇਂ ਆਪਾਂ ਸ਼ਬਦ ਵਰਤਨੇ ਬਰਾਬਰਤਾ। ਕਿ ਸਤਿਗੁਰੂ ਹਮੇਸ਼ਾ ਦਿਆਲੂ ਨੇ ਤੇ ਗੁਰੂ ਦੀ ਨਜ਼ਰ ਦੇ ਵਿੱਚ ਸਾਰਾ ਸੰਸਾਰ ਇੱਕੋ ਹੀ ਹੈ, ਸਮਾਨਤਾ ਹੈ, ਕਿਉਂਕਿ ਉਹਨਾਂ ਅੰਦਰ ਦੂਈ ਤੇ ਦਵੈਸ਼ ਨਹੀਂ। ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਏ, ਏਕ ਨਦਰ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਗੁਰੂ ਇੱਕ ਨਦਰ ਨਾਲ ਸਾਰੇ ਸੰਸਾਰ ਨੂੰ ਦੇਖਦੇ ਨੇ, ਮਨ ਭਾਵਨੀ, ਜੇ ਮੇਰੇ ਅੰਦਰ ਦੀ ਭਾਵਨੀ ਮਲੀਨ ਹੈ ਤੇ ਮੈਨੂੰ ਸਫਲਤਾ ਕਿੱਥੋਂ ਮਿਲੇਗੀ। ਜੇ ਅੰਦਰ ਦੀ ਭਾਵਨਾ ਸ਼ੁੱਧ ਹੋਵੇ, ਮਨ ਭਾਵਨੀ ਤੇ ਸਿੱਧ ਹੋਏ। ਤੀਸਰਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਹਜ਼ੂਰ ਨੇ ਫਰਮਾਇਆ ਕਿ ਸਤਿਗੁਰੂ ਸਦਾ ਦਿਆਲ ਹੈ। ਭਾਈ ਮੈਂ ਤਾਂ ਇਹ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਮੇਰੀ ਇੱਛਾ ਸੀ ਮੈਂ ਇਹ ਕੁਛ ਬੇਨਤੀਆਂ ਬਾਣੀ ਦੇ ਸ਼ਬਦ ਵਿੱਚੋਂ ਕਰਾਂ ਕਿ ਅਰਥ ਕਰਦਿਆਂ, ਕਥਾ ਕਰਦਿਆਂ ਜਿਹੜਾ ਸਬਜੈਕਟ ਹੁਕਮਨਾਮੇ ਵਿੱਚ ਆਉਂਦਾ ਹੈ ਉਸ ਸੱਚਾਈ ਨੂੰ ਮੈਂ ਵੀ ਤੇ ਆਪ ਵੀ ਸਵੀਕਾਰ ਲਈਏ। ਜੇ ਕੋਈ ਨਹੀਂ ਕਮਾ ਰਿਹਾ, ਉਹ ਗੁਰਦੇਵ ਜੇ ਹੁਕਮ ਦਿੰਦੇ ਨੇ ਈਰਖਾ ਅਧੀਨ ਨਹੀਂ, ਉਹ ਚਾਹੁੰਦੇ ਨੇ ਕੁਰਾਏ ਪਿਆ ਹੋਇਆ ਬੰਦਾ ਸਹੀ ਰਸਤੇ ਤੇ ਚੱਲ ਪਵੇ। ਹੁਣ ਜੇ ਕੁਰਾਏ ਪਏ ਕੋਈ ਬੰਦੇ ਨੂੰ ਸਹੀ ਰਸਤੇ ਤੇ ਕੋਈ ਪਾਏ ਤੇ ਕੁਰਾਏ ਪਿਆ ਹੋਏ ਕਹਿਣ ਲੱਗ ਪਏ ਮੇਰੇ ਨਾਲ ਤਾਂ ਧੱਕਾ ਹੈ ਜੀ, ਮੇਰੇ ਨਾਲ ਤਾਂ ਦਵੈਸ਼ ਹੈ ਜੀ, ਇੱਕ ਇਨਸਾਨ ਸੁੱਤਾ ਹੈ ਉਹਦਾ ਘਰ ਲੁਟੀਂਦਾ ਪਿਆ ਤੇ ਜਾਗਦੇ ਹੋਏ ਨੂੰ ਪਤਾ ਵੀ ਇਹਦਾ ਘਰ ਲੁੱਟਿਆ ਗਿਆ, ਇਹ ਸੁੱਤਾ ਗੂੜੀ ਨੀਂਦ, ਇਹਦੇ ਘਰ ਨੂੰ ਸੰਨ ਲੱਗ ਗਈ, ਚੋਰ ਪੈ ਗਿਆ, ਲੁੱਟਿਆ ਗਿਆ। ਉਹਦਾ ਦਰਵਾਜ਼ਾ ਖੜਕਾਉਂਦਾ, ਅੰਦਰ ਪ੍ਰਵੇਸ਼ ਕਰਦਾ ਤੇ ਸੁੱਤੇ ਹੋਏ ਨੂੰ ਆਵਾਜ਼ ਦੇ ਕੇ ਕਹਿੰਦਾ ਭਲਿਆ ਤੂੰ ਸੁੱਤਾ ਰਿਹਾ ਹੈ, ਘਰ ਤੇਰੇ ਨੂੰ ਛੰਨ ਲੱਗ ਗਈ, ਤੇ ਹੁਣ ਉਹ ਬੰਦਾ ਅੱਖਾਂ ਖੋਲ੍ਹ ਕੇ ਜਿਹੜਾ ਉਠਾਣ ਆਇਆ ਉਹਨੂੰ ਹੀ ਮਾੜਾ ਬੋਲ ਕੇ ਕਹਿਣ ਲੱਗ ਪਵੇ ਕਿ ਤੂੰ ਮੇਰੇ ਨਾਲ ਧੱਕਾ ਕੀਤਾ, ਮੈਨੂੰ ਨੀਂਦ ਸੁੱਤੇ ਨੂੰ ਉਠਾ ਦਿੱਤਾ। ਅਕਸਰ ਚੇਤੇ ਰੱਖਿਓ, ਨੀਂਦ ਵਿੱਚ ਸੁੱਤੇ ਨੂੰ ਕੋਈ ਉਠਾਏ ਤੇ ਬੰਦੇ ਗੁੱਸੇ ਵਿੱਚ ਬੋਲਣ ਲੱਗ ਪੈਂਦੇ ਨੇ, ਤੇ ਅੰਦਰ ਦੀ ਨੀਂਦ ਵਿੱਚ ਕਿਸੇ ਸੁੱਤੇ ਹੋਏ ਨੂੰ ਗੁਰੂ ਉਠਾਏ ਤੇ ਕਈ ਵਾਰੀ ਉਹ ਉਠਾਉਣ ਵਾਲੇ ਨੂੰ ਮਾਰਨ ਤੱਕ ਚਲੇ ਜਾਂਦੇ। ਹਜ਼ੂਰ ਸੁੱਤਿਆਂ ਹੋਇਆਂ ਨੂੰ ਉਠਾਉਂਦੇ ਪਏ ਕਿ ਸੰਸਾਰ ਦੇ ਲੋਕੋ ਕੀ ਵਰਤਾਰਾ ਵਰਤ ਰਿਹਾ ਹੈ। ਸਤਿਗੁਰੂ ਦਾ ਤੀਸਰਾ ਬਚਨ ਹੈ ਕਿ ਸਤਿਗੁਰੂ ਸਦਾ ਦਿਆਲ ਕਹਿ ਭਾਈ, ਵਿਣ ਭਾਗਾ ਕਿਆ ਪਾਈਐ, ਇਕ ਨਦਰ ਕਰ ਵੇਖੈ ਸਭ ਉਪਰ, ਜੇ ਹਾਂ ਭਾਓ ਤੇ ਹਾਂ ਫਲ ਭਾਈ। ਜਿਹੋ ਜੀ ਕਿਸੇ ਦੀ ਭਾਵਨਾ ਹੈ ਉਹ ਕੁਛ ਇਨਸਾਨ ਨੂੰ ਮਿਲ ਜਾਂਦਾ ਹੈ। ਇੱਕ ਚੌਥਾ ਬਚਨ ਮੈਂ ਹੋਰ ਕਰ ਦੇਣਾ, ਕਦੀ ਜਿਹੜਾ ਅਸਲ ਚ ਜਿਹਨੂੰ ਮਹਾਂਪੁਰਖ ਆਪਾਂ ਕਹਿੰਦੇ ਹਾਂ, ਅੱਜ ਅੱਗੇ ਆਉਣੇ ਨੇ ਅਖੀਰਲੀ ਤੁਕ ਚ ਕਿ ਸੰਤ ਭਗਤ ਜਨ ਸੋਈ, ਅਰ ਜ਼ਰੂਰ ਕਰਾਂਗਾ। ਜਿਹੜਾ ਮਹਾਂਪੁਰਖ ਹੈ ਨਾ ਉਹ ਕਦੀ ਉਪਦੇਸ਼ ਕਰਦਿਆਂ ਦਵੈਸ਼ ਨਹੀਂ ਕਰਦਾ। ਗੁਰੂ ਅਰਜੁਨ ਸਾਹਿਬ ਦੇ ਤਾਂ ਬਚਨ ਨੇ ਕਿ ਉਪਦੇਸ਼ ਸਮ ਮਿੱਤਰ ਸ਼ਤਰ ਹੈ, ਦੁਸ਼ਮਣ ਹੋਵੇ ਤੇ ਭਾਵੇਂ ਮਿੱਤਰ ਹੋਵੇ, ਮਹਾਂਪੁਰਖ ਕਮਾਈ ਵਾਲਾ ਸਾਧੂ ਸਭ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਹੈ। ਉਪਦੇਸ਼ ਸਮ ਮਿੱਤਰ ਸ਼ਤਰ ਹੈ, ਭਗਵੰਤ ਭਗਤ ਭਾਵਨੀ, ਭਗਵੰਤ ਨੂੰ ਪਿਆਰ ਕਰ ਲਈ, ਪਰਮਾਤਮਾ ਨੂੰ ਮੁਹੱਬਤ ਕਰ ਲਈ, ਦੁਸ਼ਮਣ ਆਵੇ ਮਿੱਤਰ ਆਵੇ ਉਹ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ। ਉਪਦੇਸ਼ ਸਮ ਮਿੱਤਰ ਸ਼ਤਰ ਹੈ, ਭਗਵੰਤ ਭਗਤ ਭਾਵਨੀ। ਇਸੇ ਤਰ੍ਹਾਂ ਗੁਰਦੇਵ ਦਾ ਇੱਕ ਬਚਨ ਹੈ ਕਿ ਜਦੋਂ ਵੀ ਸਤਿਗੁਰੂ ਬੋਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਮੰਨਣ ਵਾਲਾ ਸੱਚਮੁੱਚ ਜਿਉਂ ਨਿਰਮਲ ਵਾਲਾ ਬੋਲਦਾ ਹੈ, ਉਹ ਜੋ ਵੀ ਬੋਲੇ ਉਹ ਕੱਲੀ ਇਕੱਲੀ ਮੁਖਾਤਬ ਨਹੀਂ ਕੀਤਾ ਗਿਆ। ਜਿਵੇਂ ਉਦਾਹਰਨ ਦੇ ਤੌਰ ਤੇ ਸ਼ਬਦ ਕਿਸੇ ਪੰਡਿਤ ਨੂੰ ਸੰਬੋਧਨ ਕੀਤਾ ਤੇ ਆਪਾਂ ਖੁਸ਼ ਹੋ ਕੇ ਕਥਾ ਕਰੀ ਜਾਈਏ, ਜੇ ਜੇ ਪੰਡਿਤ ਨੂੰ ਕਿਹਾ ਤਾਂ ਬਾਹਮਣ ਦੀ ਛਿੱਲ ਲਾ ਦਿੱਤੀ ਜੀ। ਯਾਦ ਰੱਖਿਓ ਇਸ ਬਿਰਤੀ ਤੋਂ ਉੱਪਰ ਉੱਠੀਏ, ਜੇ ਪੰਡਿਤ ਨੂੰ ਉਪਦੇਸ਼ ਕੀਤਾ, ਪੰਡਿਤ ਦਾ ਅਰਥ ਹੈ ਵਿਦਵਾਨ, ਉਹ ਵਿਦਵਾਨ ਜੋ ਤੂੰ ਬੋਲ ਰਿਹਾ ਚੇਤੇ ਰੱਖੀ, ਇਹ ਉਪਦੇਸ਼ ਤੇਰੇ ਤੇ ਵੀ ਲਾਗੂ ਹੁੰਦਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਪਰਥਾਏ ਦਰ ਤੇ ਕਿਸੇ ਨੂੰ ਸੰਬੋਧਨ ਕਰਕੇ, ਪੰਡਿਤ ਨੂੰ, ਕਾਜੀ ਨੂੰ, ਬਾਹਮਣ ਨੂੰ, ਅਪਰਸ ਨੂੰ, ਵੈਸ਼ਨੋ ਨੂੰ, ਭਗੌਤੀ ਨੂੰ, ਕਿਸੇ ਨੂੰ ਸੰਬੋਧਨ ਕਰਦੇ ਹੋ, ਪਰ ਉਹ ਕੱਲੀ ਇੱਕ ਬੰਦੇ ਲਈ ਨਹੀਂ, ਉਹ ਸਾਰੇ ਜਹਾਨ ਵਾਸਤੇ ਸਾਂਝੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਗੁਰਮੁਖ ਹੋਏ ਸੋ ਭਾਉ ਕਰੈ। ਜਿਹੜਾ ਗੁਰੂ ਦੇ ਸਨਮੁਖ ਹੈ ਨਾ, ਇਸ ਉਪਦੇਸ਼ ਨੂੰ ਸੁਣ ਕੇ ਅੰਦਰ ਭਾਵਨਾ ਅਦ ਪੈਦਾ ਕਰ ਲੈਂਦਾ, ਉਹ ਦਵੈਸ਼ ਨਹੀਂ ਕਰਦਾ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੇ। ਜਿਹੜਾ ਉਸ ਸਿੱਖਿਆ ਨੂੰ ਸੁਣ ਕੇ ਭੈ ਵਿੱਚ ਜਿੰਦਾ, ਕਮਾਈ ਕਰਦਾ, ਉਹ ਆਪਣੇ ਆਪ ਨੂੰ ਪਹਿਚਾਣ ਲੈਂਦਾ। ਇੱਕ ਸ਼ਬਦ ਮੈਂ ਹੋਰ ਬੇਨਤੀ ਕਰਦੇ ਹਾਂ, ਅਸੀਂ ਪੜ੍ਹਨੇ ਹਾਂ ਕਿ ਖੱਤਰੀ ਬ੍ਰਾਹਮਣ ਸ਼ੂਦ ਵੇ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਪੂਰੀ ਮਾਨਵਤਾ ਵਾਸਤੇ ਵੇ, ਮੁਸਲਮਾਨ, ਹਿੰਦੂ, ਜੋਗੀ, ਕਿਸੇ ਫਿਰਕੇ ਦਾ ਵੀ ਬੰਦਾ ਹੋਵੇ। ਮੈਂ ਕਈ ਵਾਰੀ ਬੇਨਤੀ ਕਰਨਾ, ਜਿਹੜੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਨੇ ਪੰਡਿਤ ਦੀ ਨਿਰਧਾਰਿਤ ਕਰ ਦਿੱਤੀ, ਸ਼ਾਇਦ ਉਹਦੇ ਕੋਲ ਨਾ ਹੋਵੇ। ਜਿਹੜੀ ਡੈਫੀਨੇਸ਼ਨ ਇੱਕ ਵਿਦਵਾਨ ਦੀ ਗੁਰੂ ਗ੍ਰੰਥ ਸਾਹਿਬ ਨੇ ਗਿਆਨੀ ਦੀ ਦਿੱਤੀ, ਸ਼ਾਇਦ ਉਹ ਕਿਸੇ ਗਿਆਨੀ ਦੇ ਜ਼ੇਹਨ ਵਿੱਚ ਵੀ ਨਾ ਹੋਵੇ। ਆਓ ਥੋੜਾ ਜਿਹਾ ਆਰੰਭ ਚ ਬੇਨਤੀ ਕਰਨੀ ਸੀ, ਕਿਉਂਕਿ ਅੱਜ ਦੇ ਸ਼ਬਦ ਦੇ ਅਰਥੇ ਚੱਲਣੇ ਕਿ ਕੱਪੜੇ ਅਸੀਂ ਫਕੀਰਾਂ ਵਾਲੇ ਪਾਈ ਬੈਠੇ, ਕੱਪੜੇ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਅਸੀਂ ਬਿਰਕਤ ਖਾਂ ਤੇ ਅੰਦਰ ਸਾਰੀਆਂ ਵਾਸ਼ਨਾ ਭੋਗਣੇ ਪਏ, ਬੰਦਿਆਂ ਨੂੰ ਠੱਗਣ ਤੇ ਦਿਨ ਰਾਤ ਲੱਗੇ। ਆਓ ਥੋੜੇ ਜੇ ਮੈਂ ਆਸਾ ਕੀ ਵਾਰ ਦੇ ਸਲੋਕਾਂ ਤੋਂ ਆਰੰਭ ਕਰਾਂਗਾ ਤੇ ਗੁਰੂ ਸਾਹਿਬ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ, ਮੈਂ ਇੱਕ ਸ਼ਬਦ ਵਰਤਿਆ ਕਿ ਅੱਜ ਮੈਂ ਦੁਖਾਂਤ ਸ਼ਬਦ ਵਰਤਾਂਗਾ। ਸਾਡਾ ਦੁਖਾਂਤ ਹੈ ਕਿ ਅਸੀਂ ਉਲਾਰੂ ਹੋ ਕੇ ਧੜੇ ਵਿੱਚ ਵੱਜ ਕੇ ਜੋ ਕੁਝ ਪ੍ਰਚਾਰ ਪੈ ਕਰਨੇ। ਜੇ ਮੰਨ ਲਓ ਇੱਕ ਸ਼ਬਦ ਸੰਤ ਲਈ ਆ ਗਿਆ ਤੇ ਅਸੀਂ ਸਾਰੇ ਪ੍ਰਮਾਣ ਜਿੰਨੇ ਠੱਗਾਂ ਵਾਸਤੇ ਨੇ ਉਹ ਦੇ ਦੇਣੇ ਵੀ ਇਹ ਹੋ ਜਾਏ ਜੇ, ਤੇ ਜਿਹੜੇ ਸੰਤਾਂ ਦੀ ਸੰਗਤ ਕਰਦੇ ਨੇ, ਜੇ ਕਿਤੇ ਗਿਆਨੀਆਂ ਦਾ ਆ ਗਿਆ ਉਹਨਾਂ ਸਿਰੇ ਲਾ ਦੇਣਾ ਵੀ ਗਿਆਨੀ ਇਹ ਹੋ ਜਾਏ ਜੇ। ਮੈਂ ਬੇਨਤੀ ਕਰਾਂਗਾ, ਨਹੀਂ ਇਹ ਅਲਾਰੂ ਪੁਣੇ ਵਿੱਚ ਇਹ ਧੜੇ ਵਿੱਚ ਬੱਝੇ ਕੋਈ ਅਰਥ ਮੇਰੇ ਸਤਿਗੁਰੂ ਨੂੰ ਪਾਣਗੇ ਨਹੀਂ। ਆਓ ਮੈਂ ਦੋ ਤਿੰਨ ਪ੍ਰਮਾਣ ਆਸਾਂ ਕੀ ਵਾਰ ਵਿੱਚੋਂ ਅਰਜ਼ ਕਰਨੀ ਹੈ। ਜਿਹੜੀ ਸੱਚਾਈ ਹੈ ਉਹਨੂੰ ਸੱਚਾਈ ਨੂੰ ਸੱਚਾਈ ਮੰਨੀਏ, ਤੇ ਜਿੱਥੇ ਭੇਖ ਔਗਣ ਕਹਿ ਉਹਨੂੰ ਸਵੀਕਾਰ ਕੇ ਆਪਣੇ ਅੰਦਰ ਨੂੰ ਸੁਧਾਰ ਲੈਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਦੇ ਕੁਛ ਬਚਨ ਉਹਦੇ ਵਿੱਚ ਹਜ਼ੂਰ ਨੇ ਇੱਕ ਪਾਸੇ ਪਖੰਡੀ ਦਾ ਜ਼ਿਕਰ ਕੀਤਾ ਤੇ ਨਾਲ ਇਹ ਕਿਹਾ, ਭਲਿਆ ਸਾਰੀ ਦੁਨੀਆ ਪਖੰਡੀ ਨਹੀਂ, ਜੇ ਤੈਨੂੰ ਜ਼ਿਆਦਾ ਗਿਣਤੀ ਚ ਪਖੰਡੀ ਟੱਕਰਦੇ ਪਏ ਨੇ, ਕਿਤੇ ਇੰਨਾ ਕੁ ਸੁੱਕ ਨਾ ਜਾਈ, ਇੰਨਾ ਕੁ ਅਸ਼ਰਧਕ ਨਾ ਹੋ ਜਾਈ, ਇੰਨਾ ਕੁ ਅੰਦਰੋਂ ਖੁਸ਼ਕ ਨਾ ਹੋ ਜਾਈ ਕਿ ਕਮਾਈ ਵਾਲਾ ਹਰ ਬੰਦਾ ਤੈਨੂੰ ਪਖੰਡੀ ਦਿਸਣ ਲੱਗ ਪਵੇ। ਇੱਥੇ ਪਖੰਡ ਕਰਨ ਵਾਲੇ ਵੀ ਬੜੇ ਨੇ, ਪਰ ਇੱਥੇ ਰੱਬ ਦੇ ਰੰਗ ਵਿੱਚ ਰੱਤੇ ਕੋਈ ਬੰਦਗੀ ਵਾਲੇ ਵੀ ਬਹੁਤ ਮਿਲਣਗੇ। ਹਜ਼ੂਰ ਦਾ ਇਹ ਅੰਮ੍ਰਿਤ ਸ਼ਲੋਕ ਹੈ, ਅੰਦਰੋਂ ਝੂਠੇ ਪੈਜ ਬਾਹਰ ਆਸਾਂ ਕੀ ਵਾਰ। ਖਾਸ ਕਰਕੇ ਦਰਬਾਰ ਸਾਹਿਬ ਅੰਦਰ ਤਾਂ ਸੰਗਤਾਂ ਦੇਸ਼ ਪ੍ਰਦੇਸ਼ ਵਿੱਚ ਬੈਠੀਆਂ ਸੁਣਦੀਆਂ। ਜਿਹੜੀ ਆਸਾਂ ਕੀ ਵਾਰ ਹੈ ਨਾ ਅੰਮ੍ਰਿਤ ਵੇਲੇ, 24 ਪੌੜੀਆਂ ਸ਼ਲੋਕਾਂ ਸਮੇਤ ਆਪਾਂ ਸੁਣਨੇ। ਬੇਨਤੀ ਕਰਾਂਗਾ ਮੈਂ, ਪ੍ਰਕਰਨ ਨਹੀਂ ਮੇਰਾ ਹੈ, ਹਾਲਾਂਕਿ ਵਾਰ ਦਾ ਸੰਬੰਧ ਜਿਹੜਾ ਹੈ ਉਹ ਪੌੜੀਆਂ ਨਾਲ ਹੈ। ਸੂਰਮਿਆਂ ਨੂੰ ਰਣ ਤੱਤੇ ਵਿੱਚ ਜੂਝਣ ਲਈ ਢਾਡੀ ਵਾਰਾਂ ਗਾਉਂਦੇ ਸਨ। ਆ ਸਤਿਗੁਰੂ ਨੇ ਐਸਾ ਸੁਮੇਲ ਬਣਾਇਆ ਕਿ ਅੰਮ੍ਰਿਤ ਵੇਲੇ ਆਸਾਂ ਕੀ ਵਾਰ, ਤੇ ਜਦੋਂ ਆ ਆਸਾਂ ਕੀ ਵਾਰ ਦਾ ਭੋਗ ਪੈਣਾ ਹੈ 9-10 ਵਜੇ ਤੋਂ ਬਾਅਦ, ਤੁਸੀਂ ਸ਼ਾਮ ਤੱਕ ਦੇਖਦੇ ਹੋ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਸਿੰਘ ਖਲੋਤੇ ਵਾਰਾਂ ਪੈ ਗਾਉਂਦੇ। ਕੀਰਤਨੀਏ ਆਸਾਂ ਕੀ ਵਾਰ ਗਾ ਰਹੇ ਨੇ, ਢਾਡੀ ਜਿਹੜੇ ਨੇ ਉਹ ਸੂਰਮਿਆਂ ਦੀ ਵਾਰਾਂ ਗਾ ਰਹੇ ਨੇ। ਸ੍ਰੀ ਹਰਿਮੰਦਰ ਸਾਹਿਬ ਅੰਦਰ ਆਸਾਂ ਕੀ ਵਾਰ, ਉਹ ਵਾਰ ਸੁਣ ਕੇ ਬੁੱਝ ਦਿਲ ਕਮਜ਼ੋਰ ਬੰਦੇ, ਉਹਨਾਂ ਦਾ ਖੂਨ ਉਬਾਲੇ ਖਾਂਦਾ, ਉਹ ਵੱਡੇ ਤੋਂ ਵੱਡੀ ਮੁਸੀਬਤ ਨਾਲ ਵੀ ਟੱਕਰ ਲੈ ਕੇ ਜਿੱਤ ਜਾਂਦੇ ਨੇ। ਆਸਾਂ ਕੀ ਵਾਰ ਸੁਣਨ ਵਾਲਿਆ, ਤੇਰੇ ਅੰਦਰ ਨੇ ਸੁਬਾਹ ਤੂੰ ਚੱਲਣਾ ਸੰਘਰਸ਼ ਕਰਨਾ, ਤੈਨੂੰ ਪਖੰਡੀ ਵੀ ਮਿਲਣੇ ਨੇ, ਤੈਨੂੰ ਪਰਪੰਚੀ ਵੀ ਮਿਲਣੇ ਨੇ, ਤੈਨੂੰ ਭੇਕ ਧਾਰੀ ਵੀ ਮਿਲਣੇ ਨੇ। ਜਿਸ ਸਿੱਖ ਕੋਲ ਆਸਾਂ ਕੀ ਵਾਰ ਹੋਵੇਗੀ ਉਹ ਆਪਣੀ ਜ਼ਿੰਦਗੀ ਦੇ ਸੰਗਰਾਮ ਵਿੱਚ ਕਦੀ ਹਾਰ ਨਹੀਂ ਸਕਦਾ, ਉਹ ਜ਼ਰੂਰ ਜਿੱਤੇਗਾ। ਆਪੀ ਨਾ ਆਪ ਸਾਜਿਓ ਤੋਂ ਸ਼ੁਰੂ ਹੁੰਦੀ ਏ, ਤੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਤੇ ਜਾ ਕੇ ਸੰਪੰਨਤਾ ਹੁੰਦੀ। ਮੈਂ ਤਾਂ ਅਰਜ਼ ਕੀਤੀ ਆਸਾਂ ਕੀ ਵਾਰ ਦੇ ਕਿਤੇ ਅਰਥ ਹੋਣ, ਵਿਚਾਰ ਖੁੱਲ੍ਹ ਕੇ ਕੀਤੀ ਜਾਏ, ਤੇ ਯਾਦ ਰੱਖਿਓ ਇਹਦੇ ਵਿੱਚੋਂ ਬਚਣਾ ਕਿਸੇ ਵੀ ਨਹੀਂ। ਜੇ ਸਾਰਿਆਂ ਦਾ ਆਪਾਂ ਸ਼ੀਸ਼ੇ ਦੀ ਤਰ੍ਹਾਂ ਨਾ, ਜਦੋਂ ਕੋਈ ਚਿਹਰਾ ਦੇਖਦਾ ਸ਼ੀਸ਼ੇ ਵਿੱਚ ਤੇ ਉਹਨੂੰ ਆਪਣਾ ਮੂੰਹ ਦਿਸਦਾ, ਤੇ ਸੱਚੀ ਗੱਲ ਇਹ ਜਦੋਂ ਵਾਰ ਆਪਾਂ ਆਸਾਂ ਕੀ ਸੁਣਨੇ ਆ, ਚਾਹੇ ਪ੍ਰਬੰਧਕ ਹੋਵੇ, ਢਾਡੀ ਹੋਵੇ, ਰਾਗੀ ਹੋਵੇ, ਅਸੀਂ ਬੋਲਣ ਵਾਲੇ ਕਥਾ ਵਾਚਕ ਬੁਲਾਰੇ ਹੋਈਏ, ਗੁਰੂ ਨੇ ਸ਼ੀਸ਼ਾ ਕਰਕੇ ਕਹਿ ਦੇਣਾ, ਭਲਿਓ ਬਸ ਇਹਦੇ ਤੋਂ ਝਾਤੀ ਮਾਰ ਲਿਆ ਜੇ ਤੁਹਾਡਾ ਚਿਹਰਾ ਕੀ ਹੋ ਜਾ। ਮੈਂ ਇੱਕ ਦੋ ਸ਼ਲੋਕ ਜ਼ਰੂਰ ਸੁਣਾਣੇ ਨੂੰ ਉਸਾਰੂ ਪੰਚ ਲੈ ਕੇ, ਉਲਾਰੂ ਚ ਨਹੀਂ। ਹਜ਼ੂਰ ਦਾ ਇੱਕ ਬਚਨ ਹੈ ਕਿ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਖੂਣੀ ਭਾਏ ਭਰੈ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ, ਉੱਚਾ ਕੂਕੈ ਵਾਦਾ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਕੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ ਮੰਗੈ ਮੋਖ ਦੁਆਰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ। ਕਰਨੇ ਆਪਾਂ ਇਸ ਸ਼ਬਦ ਦੀ ਅਰਥ ਨੇ, ਹੁਣ ਇਸ ਨੂੰ ਧਿਆਨ ਨਾਲ ਸੁਣੋ। ਲੱਭ ਪਾਪ ਦੋ ਰਾਜਾ ਮਹਿਤਾ, ਇੱਕ ਲਾਲਚ ਤੇ ਦੂਜਾ ਪਾਪ, ਇੱਕ ਰਾਜਾ ਤੇ ਦੂਜਾ ਮਹਿਤਾ, ਇਹ ਵੀ ਇੱਕ ਕਾਰਦਾਰ ਉਹਦਾ ਅਧਿਕਾਰੀ ਹੋਈ ਹੈ। ਕਹਿੰਦੇ ਨੇ ਜਿੱਥੇ ਲਾਲਚ ਹੋਵੇਗਾ ਉੱਥੇ ਪਾਪ ਜ਼ਰੂਰ ਹੋਵੇਗਾ, ਇਹਨਾਂ ਦੋਨਾਂ ਦਾ ਬੜਾ ਸੰਬੰਧ ਜੇ, ਕਿਉਂਕਿ ਲਾਲਚ ਤੇ ਪਾਪ ਦੋਨੋਂ ਇਕੱਠੇ ਰਹਿੰਦੇ ਨੇ। ਜਿੱਥੇ ਲਾਲਚ ਹੋਵੇਗਾ ਪਾਪ ਉੱਥੇ ਹੀ ਨਾਲ ਪੈਦਾ ਹੋ ਜਾਂਦਾ ਹੈ। ਇੱਕ ਰਾਜਾ ਤੇ ਦੂਜਾ ਇਹਦਾ ਅਧਿਕਾਰੀ ਮਹਿਤਾ, ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਤੇ ਝੂਠ ਸਰਦਾਰ ਬਣ ਗਏ, ਕਾਮ ਨੇਬ ਸਦ ਪੁੱਛੀਐ ਕਾਮ ਜਿਹੜਾ ਹੈ ਉਹਨੂੰ ਸਲਾਹਕਾਰ ਬਣਾ ਲਿਆ। ਜਿਵੇਂ ਆਹ ਵੇਹਨੇ ਆ ਨਾ ਵੀ ਸਰਕਾਰਾਂ ਭਾਵੇਂ ਕਿਸੇ ਮੁਲਕ ਦੀਆਂ ਹੋਣ, ਉਹ ਕਈਆਂ ਨੂੰ ਆਪਣੇ ਸਲਾਹਕਾਰ ਬਣਾਉਂਦੀਆਂ ਕਿ ਇਹ ਮੇਰਾ ਸਲਾਹਕਾਰ ਹੈ ਜੀ। ਹਰ ਬੰਦੇ ਦਾ ਕੋਈ ਨਾ ਕੋਈ ਸਲਾਹਕਾਰ ਹੁੰਦਾ। ਸਤਿਗੁਰੂ ਕਹਿੰਦੇ ਦੇਖੋ ਹਾਲਤ ਕੀ ਹੋ ਗਈ, ਪਾਪ ਤੇ ਲਾਲਚ, ਰਾਜਾ ਤੇ ਮਹਿਤਾ ਨੇ, ਝੂਠ ਜਿਹੜਾ ਉਹ ਸਰਦਾਰ ਬਣ ਗਿਆ ਤੇ ਕਾਮ ਨੂੰ ਸਲਾਹਕਾਰ ਬਣਾ ਲਿਆ। ਤੇ ਗੁਰਮੁਖੋ ਜਿਹਦਾ ਕਾਮ ਸਲਾਹਕਾਰ ਹੋਵੇਗਾ ਉਹ ਕੰਮ ਕੋਈ ਚੰਗੇ ਕਰੇਗਾ। ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੈ ਵਿਚਾਰ, ਅੰਧੀ ਰਈਅਤ ਅੰਨੀ ਹੈ ਪਰਜਾ, ਗਿਆਨ ਵੀ ਹੋਣੀ ਭਾਏ ਭਰੈ ਮੁਰਦਾਰ। ਹੁਣ ਅਗਲੀਆਂ ਤੁਕਾਂ ਵੱਲ ਧਿਆਨ ਦਿਆ। ਜੇ ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੇ ਸ਼ਿੰਗਾਰ। ਹਜ਼ੂਰ ਕਹਿੰਦੇ ਜਿਹੜੇ ਆਪਣੇ ਆਪ ਨੂੰ ਗਿਆਨੀ ਕਹਿੰਦੇ ਨੇ, ਸੱਚੀ ਗੱਲ ਉਹ ਮਾਇਆ ਦੀ ਖੇਡ ਵਿੱਚ ਨੱਚਦੇ ਪਏ। ਜਿਵੇਂ ਇੱਕ ਐਕਟਰ, ਇੱਕ ਕਲਾਕਾਰ, ਮੈਂ ਅਰਥ ਕਰ ਰਿਹਾ ਆਪਣੇ ਕੋਲੋਂ ਕੋਈ ਸ਼ਬਦ ਨਹੀਂ, ਤਾਂ ਹੀ ਮੈਂ ਅੱਜ ਆਰੰਭ ਚ ਨਾ ਤਿੰਨ ਚਾਰ ਪ੍ਰਮਾਣ ਬਾਣੀ ਚੋ ਅਰਜ ਕੀਤੇ ਨੇ, ਇਹਨੂੰ ਦਵੈਸ਼ ਚ ਨਾ ਲਿਜਾਣ। ਹੁਣ ਗਿਆਨੀ ਵਰਗਾ ਕਲਾਕਾਰ ਕੌਣ ਕਹਿ? ਕਥਾ ਕਰਨੇ ਅਸੀਂ ਕੁਝ ਹੋਰ ਹਾਂ, ਸੰਗਤ ਚ ਵਿਚਰਨੇ ਆ ਕੁਝ ਹੋਰ ਹਾਂ, ਘਰ ਦੇ ਬੈਠੇ ਆ ਕਮਰੇ ਚ ਕੁਝ ਹੋਰ ਹਾਂ, ਤੇ ਇਕੱਲੇ ਬੈਠੇ ਜੀਆਂ ਤੋਂ ਵੱਖਰੇ। ਸਾਡੇ ਮਨ ਨੂੰ ਪੁੱਛ ਕੇ ਦੇਖੋ ਅੰਦਰ ਦੀ ਬਿਰਤੀ ਕੁਝ ਹੋਰ ਹੈ। ਇੱਕ ਬੰਦਾ ਤੇ ਕਿੰਨੇ ਭੇਖ ਕਰ ਰਿਹਾ। ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸ਼ਿੰਗਾਰ, ਉੱਚਾ ਕੂਕੈ ਵਾਧਾ ਗਾਵੈ। ਵਾਧਾ ਦਰਥੇ ਵਾਰਾਂ, ਢਾਡੀ ਜਿਹੜੇ ਨੇ ਉੱਚਾ ਉੱਚਾ ਕੂਕ ਰਹੇ ਨੇ ਤੇ ਯੋਧਿਆਂ ਦੀਆਂ ਵਾਰਾਂ ਗਾਉਂਦੇ ਪਏ ਨੇ ਉੱਚੀ ਉੱਚੀ, ਲੋਕ ਸੁਣਦੇ ਪਏ ਨੇ। ਉੱਚਾ ਕੂਕੈ ਵਾਧਾ ਗਾਵੈ ਯੋਧਾਂ ਕਾ ਵਿਚਾਰ। ਤੀਸਰਾ ਬਚਨ, ਮੂਰਖ ਪੰਡਿਤ, ਪੰਡਿਤ ਦਾ ਅਰਥ ਹੈ ਵਿਦਵਾਨ। ਪੰਡਿਤ ਤੇ ਮੂਰਖ ਦੋਨੋਂ ਇਕੱਠੇ ਕਰ ਦਿੱਤੇ। ਬੋਧਕ ਗਿਆਨ ਕਰਕੇ ਪੰਡਿਤ ਹੈ ਤੇ ਆਤਮਕ ਤੌਰ ਤੇ ਬਿਲਕੁਲ ਉਜੱਡ ਮੂਰਖ ਹੈ। ਮਨ ਅੰਧਾ ਨਾਉ ਸੁਜਾਨ ਕਹਿ ਲਈਏ, ਜਾਂ ਇਉਂ ਕਹਿ ਲਓ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਮੂਰਖ ਪੰਡਿਤ ਵਿਦਵਾਨ ਮੂਰਖ ਤੇ ਕਰਦਾ ਪਿਆ। ਮੂਰਖ ਪੰਡਿਤ ਹਿਕਮਤ ਹੁਜਤ, ਇੱਕ ਤਾਂ ਆਪਣਾ ਹੁਕਮ ਚਲਾਉਣ ਦਾ ਯਤਨ ਕਰਦਾ ਤੇ ਦੂਜਾ ਸੱਚੀ ਗੱਲ ਇਹ ਕਿ ਜੋ ਕੁਝ ਪੜਿਆ ਆਪਣੇ ਇਸ਼ਟ ਉੱਤੇ ਕੁਝ ਤਾਂ ਕਰੀ ਜਾ ਰਿਹਾ, ਉਹਦੇ ਤੇ ਤਰਕ ਕਰੀ ਜਾ ਰਿਹਾ। ਕਹਿਣ ਲੱਗੇ ਕਾਹਦੀ ਪੰਡਤਾਈ, ਗਿਆਨੀ ਕਲਾਕਾਰ ਬਣ ਗਿਆ, ਢਾਡੀ ਯੋਧਿਆਂ ਦੀਆਂ ਵਾਰਾਂ ਗਾ ਗਾ ਕੇ ਉੱਚੀ ਉੱਚੀ ਕੂਕ ਕੇ ਸੁਣਾਉਂਦਾ ਪਿਆ। ਪੰਡਿਤ ਜਿਹੜਾ ਖੁਜਤਾਂ ਕਰਨ ਲੱਗ ਪਿਆ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰੈ ਪਿਆਰ, ਸਿਰਫ ਧਨ ਇਕੱਠਾ ਕਰ ਲਈ। ਮਹਾਰਾਜ ਕਹਿੰਦੇ ਨੇ ਇਹ ਹਾਲਤ ਬਣ ਗਈ ਹੈ, ਉੱਚਾ ਕੂਕੈ ਵਾਧਾ ਗਾਵੈ ਯੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜੇ ਸੰਜੈ ਕਰੈ ਪਿਆਰ, ਧਰਮੀ ਧਰਮ ਕਰੈ ਗਾਵਾਵੈ। ਧਰਮ ਦੇ ਕਰਮ ਕੀਤੇ ਸਾਰੇ ਗਵਾਚ ਗਿਆ, ਕਿਉਂ ਜੀ? ਉਹ ਕਹਿੰਦੇ ਮੁਕਤੀ ਮਿਲ ਜਾਏ, ਇਸ ਜਨਮ ਚ ਮੁਕਤ ਹੋ ਜਾਈਏ। ਮੈਂ ਇਹ ਕਿਸੇ ਦਿਨ ਜੇ ਸ਼ਬਦ ਆਇਆ, ਗੁਰਮਤ ਦੀ ਰੋਸ਼ਨੀ ਵਿੱਚ ਮੁਕਤੀ ਦਾ ਕੰਸੈਪਟ ਕੀ? ਮਰਨ ਤੋਂ ਬਾਅਦ ਨਹੀਂ, ਜੀਵਨ ਮੁਕਤ, ਜਿਉਂਦੇ ਜੀ ਮੁਕਤ। ਉਹ ਧਰਮੀ ਧਰਮ ਕਰੈ ਗਵਾਵੈ, ਮੰਗੈ ਮੋਖ ਸਦਾ ਦੁਆਰ, ਜਤੀ ਸਦਾਵੈ। ਕਹਿੰਦੇ ਨੇ ਅਸੀਂ ਵਿਆਹ ਨਹੀਂ ਕਰਾਇਆ, ਵਿਹੰਗਮ ਅਸੀਂ ਜੁਗਤ ਨਾ ਜਾਣੇ, ਪਰ ਦੁਨੀਆਂ ਵਿੱਚ ਜੀਣ ਦਾ ਜੁਗਤ ਤਰੀਕਾ ਕੋਈ ਨਹੀਂ। ਉਂਝ ਵਿਆਹ ਨਹੀਂ ਕਰਾਇਆ, ਪਰ ਨਜ਼ਰ ਜਿਹੜੀ ਉਹ ਪਰਾਈਆਂ ਔਰਤਾਂ ਵਾਲੇ ਪਾਸੇ ਰਹਿੰਦੀ। ਜੁਗਤ ਕੋਈ ਨਹੀਂ ਜ਼ਿੰਦਗੀ ਦੀ। ਮੈਂ ਤਾਂ ਅਰਜ ਕੀਤੀ ਆਸਾ ਕੀ ਵਾਰ ਗਾ ਲੈਣੀ, ਸੁਣ ਲੈਣੀ, ਨਾਲ ਸ਼ਲੋਕ ਪੜ੍ਹ ਲੈਣੇ ਸੌਖੇ ਜੇ। ਜਿੱਦਣ ਇਹਨਾਂ ਦੇ ਅਰਥਾਂ ਦੀ ਗਹਿਰੀ ਵਿਚਾਰ ਹੋਵੇ, ਮੇਰਾ ਖਿਆਲ ਹੈ ਆਸਾ ਕੀ ਵਾਰ ਸਾਨੂੰ ਸਪਸ਼ਟ ਕਰਕੇ ਦੱਸਦਾ ਕਿ ਬਾਬਾ ਨਾਨਕ ਜੀ ਕੀ ਕਹਿੰਦੇ ਨੇ ਤੇ ਸਿੱਖ ਕਿੱਥੇ ਖਲੋਤੇ ਹੋਏ, ਕਿਉਂਕਿ ਸਿਰਫ ਅਸੀਂ ਗਾ ਰਹੇ ਹਾਂ। ਸਤਿਗੁਰੂ ਨੇ ਫੁਰਮਾਇਆ, ਧਰਮੀ ਧਰਮ ਕਰੈ ਗਵਾਵੈ, ਮੰਗੈ ਮੋਖ ਦੁਆਰ, ਜਤੀ ਸਦਾਵੈ ਜੁਗਤ ਨਾ ਜਾਣੇ, ਛੱਡ ਬੈ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ। ਗਿਆਨੀ ਨੂੰ ਪੁੱਛ ਕੇ ਦੇਖੋ, ਕਹਿੰਦਾ ਮੈਨੂੰ ਕੋਈ ਛੇੜ ਕੇ ਦੇਖੇ ਸੀ, ਮੇਰੇ ਨਾਲ ਵੱਧ ਕਿਤਾਬਾਂ ਕਿਸੇ ਨੇ ਪੜ੍ਹੀਆਂ? ਮਹਾਰਾਜ ਕਹਿੰਦੇ ਨੇ ਕਿਸੇ ਢਾਡੀ ਨੂੰ ਛੇੜ ਕੇ ਦੇਖੋ, ਕਿਸੇ ਤੁਸੀਂ ਰਾਗੀ ਨੂੰ ਛੇੜ ਕੇ ਦੇਖੋ, ਕਿਸੇ ਜਤੀ ਸਤੀ ਨੂੰ ਛੇੜ ਕੇ ਦੇਖੋ। ਮਹਾਰਾਜ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਕੋਈ ਵੀ ਦੁਨੀਆਂ ਵਿੱਚ ਘੱਟ ਨਹੀਂ। ਪੱਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਪ। ਜਦੋਂ ਇੱਜ਼ਤ ਦਾ ਵੱਟਾ ਪਏਗਾ ਨਾ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਪੈ ਜਾਏ, ਫਿਰ ਪਤਾ ਲੱਗੇਗਾ ਤੂੰ ਗਿਆਨੀ ਕਿੰਨਾ ਤੇ ਢਾਡੀ ਕਿੰਨਾ, तू प्रबंधक किन्ना ते तू धर्मी किन्ना, तू जती किन्ना ते तू जोगी किन्ना। मैं बेनती करनी अज आसा की वार विचों कि देखो एक पास है कमाई वाले, दूजे पासे ने भेखी। कमाई वाले दे ना थले भेखी अपनी रोटी चला रहा है, पर गुरुदेव ने इतनी बरीकी वरती जिथे कमाई वाले आए रज के अदब किया, जिथे भेखी मिलिया सचमच ओदा पाज उगाड़िया, लोको एदे तो बच के रहा। मैं शलोक पढ़न लगा, अंदरो झूठे मन विच मैल है, पैज बाहर ते बाहर बड़ा इज्जत बनाई पई, क्योंकि अज पैसे दी सारी खेड। मैं स्टेज तो ना बोला, केड़ा बंदा जिन्हू पता नहीं। आ चेते रखियो, जिन्ने भेखी ते पखंडी लोकां दे लिंक क्रिमिनल बंदियां नाल ने, शायद मेरा ख्याल के इन्हां राजनीति च वर्तन वाले बंदियां दे भी ना होण। सतगुरु कहिंदे ने अंदरों झूठे ने, बाहरों इज्जत इज्जतां बनाई बैठे, बाहरों भेख बना के बैठे, ते जदों समां मिलदा है हर तरह का बंदा उन्हां कोल है। माला घुमाण वाला भी बंदा है, चेती रखियो छुरी मारन वाला भी बंदा उन्हां कोल है, ते किसे दे परिवार नूं अगवा करन वाले भी बंदे उहदे कोल खैण। बाबा जी कहिंदे ने काहदा संत होए, अंदर झूठ पिया ते बाहरों वड्डा आडंबर करके बैठा, लोकां नूं डहका रिहा। अज दा शब्द है अंदरों झूठे पैज बाहर, दुनिया अंदर फैल, दुनिया विच बड़ी प्रतिष्ठा। अगे अगे चेलिया ने प्रचार किया, पे अठ सठ तीर्थ जे नावें, एहो जै पामर एहो जै पापी एहो जै गुनाहगार बंदे अठाठ तीर्थां ते नौंदे रहन, तां वी उहनां दे अंदर पाप खत्म नहीं होणे। अंदरों झूठे पैज बाहर, दुनिया अंदर फैल, अठ सठ तीर्थ जे नावें, उतरै नाही मैल। अगली हुण तुक ध्यान नाल सुणी, जिथे पखंडी ने उथे कमाई वाले भी बहुत ने। उन्हां बारे हजूर ने कहा, जिन पट अंदर बाहर गुदड़। पट दा अखरी अर्थ है रेशम, इथे भाव अर्थ लवांगे नाम, बंदगी सिमरन। जिन्हां दे अंदर परमात्मा दी बंदगी है, ते बाहरों ओ लीरां पाई बैठे, सादे कपड़े मैले कपड़े, क्योंकि उन्हां अडंबर नहीं कीता। महाराज कहिंदे ने कि देखो, जिन पट अंदर बाहर गुदड़, ते भले संसार तिन लिखो लगा रब सेती देखने विचार। उन्हां दे अंदर केवल परमात्मा दा प्यार है। इको विचार चल दी है कि परिपूर्ण परमात्मा दे दीदार किवें होण। हुण आपां इहो जिहा अंदर पट वालियां नूं निंदीए ना। मेरी बेनती है से कौम प्रचारक वीरो, धड़े च बज के उलारू हो के अर्थ ना करो, द्वेष अधीन हो के ना करो। बेनती करांगा कि जिन पट अंदर बाहर गुदड़, ते भले संसार तिन निहो लगा रब सेती देखने विचार। रंग हसै मालक दे प्यार चाहे कदी खस पैंदे, रंग रोवे कदी रो भी पैंदे। वैसे खसना ते रोना एक अवस्था है, एक कहण मात्र नहीं। बंदगी करने वाला हसदा भी है, कल्ला बंदगी करने वाला नहीं, सच एवे रब भी अपने भगत नूं वेख के खिड़खिड़ा के हस पैंदा। एक भगत मेरे हिरदा बस है, नामे देख नारायण हसे। रंग हसे रंग रोवे, चुप पी कर जाहे, परवाह नाही किसे केरी बाज सचे ना। ना दा अर्थ है परमात्मा, एक परमात्मा तो बिना रंग रतड़ियां रूहां नूं किसे दी परवाह नहीं। पर अज जिहड़ा पवित्र शब्द आया है, इवे कि ठगी का प्रचार किवें हो रहे। मैं इत्थे एक उदाहरण, धन गुरु नानक साहब सच्चे पातशाह उन्हां दे पवित्र जीवन विच आपां लै लैने। भाई साहब ने कि शब्द वरते है कि गुरु नानक साहब जदों उदासियां आरंभ कीतियां ने, उह सोधण वास्ते गए ने, जिहड़े कुराए पए ने उन्हां नूं राह पाण गए ने, रुकियां होयां नूं तोरन वास्ते गए ने, हंकार दियां पहाड़ियां ते बैठियां नूं थल्ले लाण आए ने, खुशक होयां उत्ते नाम दी बारिश करन गए ने, भुल्लियां भटकियां नूं रब दे घर वी थां दवाण आए। तां ही भाई साहब ने इस पौड़ी विच कहा कि पहला बाबे पाया बख्शदर, पिछों दे फिर काल कमाई, रेत अक आहार कर, रोड़ां दी गुर करी विछाई, भारी करी तपस्या, वड्डे भाग हर स्यों बणाई, बाबा पैंदा सचखंड, नौनिद नाम गरीबी पाई। ਇਹਦੇ ਅਰਥ ਨਹੀਂ ਜ਼ਿਆਦਾ, ਸਿਰਫ ਦੋ ਤੁਕਾਂ ਹੋਰ। ਬਾਬਾ ਦੇਖੈ ਧਿਆਨ ਧਰ ਕੀ ਦਿਸਿਆ ਜੀ, ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰੇ ਲੋਕ ਸੜਦੇ ਪਏ ਨੇ। ਬਾਜੋ ਗੁਰੂ ਗੁਬਾਰ ਕਹਿ ਖੈ ਖੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਤੇ ਸ਼ਬਦ ਵਰਤਿਆ ਚੜਿਆ ਸੋਧਣ ਧਰਤ ਲੁਕਾਈ। ਜਿਹੜਾ ਚੜਿਆ ਸੋਧਣ ਧਰਤ ਲੁਕਾਈ ਸ਼ਬਦ ਹੈ ਨਾ, ਇਹ ਬੜੇ ਕਮਾਲ ਦਾ ਹੈ। ਸਤਿਗੁਰੂ ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ ਗਏ, ਆ ਸੋਧਣ ਵਾਲਾ ਆਪਣਾ ਸ਼ਬਦ ਨਹੀਂ ਵਰਤਣਾ, ਵੀ ਸਿਰ ਲਾਉਣ ਵਾਸਤੇ ਗਏ, ਕੁੱਟਣ ਵਾਸਤੇ ਗਏ। ਉਹ ਬਾਬੇ ਦੇ ਤਾਂ ਸ਼ਬਦ ਦੀ ਤਸੀਰ ਐਸੀ ਸੀ ਕਿ ਕਮਾਈਆਂ ਵਾਲੇ ਮੱਥਾ ਟੇਕ ਕੇ ਕਹਿੰਦੇ ਸਨ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਉਹਨਾਂ ਕਿਹਾ ਕਲਯੁਗ ਅੰਦਰ ਜੋਤ ਜਗਾਈ ਵੱਡਾ ਪੁਰਖ ਹੈ, ਹਜ਼ੂਰ ਕਿਰਪਾਲੂ ਗਏ ਨੇ। ਭਾਈ ਸਾਹਿਬ ਨਾਲ ਨੇ ਮਰਦਾਨਾ ਜੀ ਕਿੰਨੇ ਦਾਤਾਰ, ਭੁੱਖ ਲੱਗੀ ਹੈ, ਥਕਾਵਟ ਵੀ ਬਹੁਤ ਹੈ। ਧੰਨ ਗੁਰੂ ਨਾਨਕ ਸਾਹਿਬ ਮੁਸਕਰਾਉਂਦੇ ਨੇ, ਭਾਈ ਮਰਦਾਨਾ ਹਜ਼ੂਰ ਦਾ ਅੱਤ ਦਾ ਨਜ਼ਦੀਕੀ, ਤੇ ਆਪਾਂ ਉਹਨਾਂ ਨੂੰ ਵੀ ਉਹਨੂੰ ਵੀ ਨਹੀਂ ਬਖਸ਼ਿਆ ਜਿੰਨਾ ਭਾਈ ਮਰਦਾਨੇ ਦਾ ਆਪਾਂ ਮਜ਼ਾਕ ਉਡਾਇਆ। ਮੇਰਾ ਖਿਆਲ ਹੈ ਸਾਨੂੰ ਇਹ ਗੱਲ ਸੋਚਣੀ ਚਾਹੀਦੀ, 50 ਸਾਲ ਦੇ ਕਰੀਬ ਜਿੰਨੇ ਗੁਰੂ ਨਾਨਕ ਨਾਲ ਰਬਾਬ ਬਣਾਈ, ਅਸੀਂ ਭੁੱਖਾ ਪਿਆਸਾ ਲਾਲਚੀ ਮਸ਼ਕਰਾ ਜਿਹਾ ਪੇਸ਼ ਕੀਤਾ। ਉਹ ਨਹੀਂ ਪਿਆਰਿਓ, ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਨੇ ਦਰਜ ਕਰ ਦਿੱਤਾ, ਉਹਦੀ ਅਵਸਥਾ ਕਿੰਨੀ ਕੁ ਉੱਚੀ ਹੈ। ਸ਼ਲੋਕ ਮਰਦਾਨਾ ਪਹਿਲਾ, ਮੈਂ ਪ੍ਰਕਰਨ ਵਿੱਚ ਰਹਾਂਗਾ, ਯਤਨ ਕਰੇ ਮਾਨਕ ਡਹਿਕਾਵੇ, ਉਸ ਤੁਕ ਵੱਲ ਆਪਾਂ ਅਰਥ ਕਰ ਰਹੇ, ਵਿਚਾਰ ਕਰ ਰਹੇ ਅੱਜ ਦੇ ਸ਼ਬਦ। ਕਹਿਣ ਲੱਗੇ ਭੋਜਨ ਵੀ ਮਿਲੇਗਾ, ਥਕਾਵਟ ਵੀ ਦੂਰ ਹੋਵੇਗੀ, ਪਰ ਮਰਦਾਨਿਆ ਅੱਜ ਸੰਘਰਸ਼ ਵੀ ਕਰਨਾ ਪਏਗਾ। ਕਹਿਣ ਲੱਗੇ ਹੱਸ ਕੇ, ਬਾਬਾ ਜਿਵੇਂ ਤੇਰੀ ਰਜ਼ਾ। ਹਜ਼ੂਰ ਤੁਲੰਬੇ ਪਹੁੰਚਦੇ ਨੇ, ਕੀ ਦੇਖਦੇ ਨੇ, ਇੱਕ ਸਰਾਂਖ ਹੈ, ਤੇ ਸਾਰੇ ਲੋਕ ਕਹਿੰਦੇ ਨੇ ਜਿਹੜਾ ਆਉਂਦਾ ਇਸ ਸਰਾਂ ਵਿੱਚ ਹੀ ਰਾਤ ਨੂੰ ਠਹਿਰਦਾ ਹੈ, ਇਹ ਕਿਹਦੀ ਹੈ ਜੀ। ਮੁਸਲਮਾਨ ਕਹਿੰਦੇ ਨੇ ਸੱਜਣ ਸ਼ੇਖ ਹੈ ਜੀ, ਹਿੰਦੂ ਕਹਿ ਰਹੇ ਨੇ ਸੱਜਣ ਸ਼ਾਹ ਹੈ ਜੀ। ਚੇਤੇ ਰੱਖਿਓ, ਸੱਜਣ ਠੱਗ ਕੋਈ ਨਹੀਂ ਸੀ ਅਜੇ ਕਹਿੰਦਾ, ਇਹ ਸੱਜਣ ਸ਼ੇਖ ਹੈ ਜੀ, ਆਪ ਸਮਝ ਗਏ ਸੱਜਣ ਸ਼ਾਹ ਹੈ ਜੀ। ਭਾਈ ਮਰਦਾਨਾ ਤੇ ਹਜ਼ੂਰ ਨਾਲ ਜਾਂਦੇ ਨੇ, ਜਦੋਂ ਸਰਾਂ ਦੇ ਨੇੜੇ ਪ੍ਰਵੇਸ਼ ਕਰਦੇ ਨੇ, ਇੱਕ ਪਾਸੇ ਠਾਕੁਰ ਦੁਆਰਾ ਬਣਿਆ ਤੇ ਇੱਕ ਪਾਸੇ ਨਿੱਕੀ ਜੀ ਮਸੀਤ ਬਣਾਈ ਕਿ ਜੇਕਰ ਕੋਈ ਹਿੰਦੂ ਆਵੇ ਤੇ ਉਹਦੇ ਵਾਸਤੇ ਠਾਕੁਰ ਦੁਆਰਾ ਹੈ, ਤੇ ਜੇ ਕੋਈ ਮੁਸਲਮਾਨ ਆਵੇ ਤੇ ਉਹਦੇ ਵਾਸਤੇ ਮਸੀਤ ਹੈ। ਅੱਜ ਵੀ ਦੇਖੋ, ਇਸ ਗੱਲ ਨੂੰ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਕਈ ਐਸੇ ਪਖੰਡੀ ਨੇ ਉਹ ਸਾਰੇ ਨਾਂ ਵਰਤੀ ਫਿਰਦੇ, ਓਮ ਵੀ ਲਿਖ ਦਿੱਤਾ, ਓਂਕਾਰ ਵੀ ਲਿਖ ਦਿੱਤਾ, ਕਰਾਸ ਵੀ ਪਾ ਦਿੱਤਾ, ਉਹਦਾ ਮਤਲਬ ਅਸੀਂ ਸਭ ਨੂੰ ਇੱਕ ਬਰਾਬਰ ਜਾਣਦੇ ਹਾਂ। ਜਾਣਨ ਦਾ ਮਤਲਬ ਇਹ ਜਿਹੜੇ ਧਰਮ ਦਾ ਫਸ ਹੈ ਉਹਦੀ ਜੇਬ ਕੱਟ ਲਓ ਰੱਜ ਕੇ। ਇਹ ਹੀ ਕੰਮ ਸੱਜਣ ਕਰੀ ਬੈਠਾ ਸੀ, ਇੱਕ ਪਾਸੇ ਮਤੀਤ ਦੂਜੇ ਪਾਸੇ ਠਾਕੁਰ ਦੁਆਰਾ। ਭਾਈ ਮਰਦਾਨਾ ਕਹਿੰਦਾ, ਬਾਬਾ ਧਰਮੀ ਬੰਦਾ ਲੱਗਦਾ। ਸਤਿਗੁਰੂ ਮੁਸਕਰਾ ਪਏ, ਅੰਦਰ ਪ੍ਰਵੇਸ਼ ਕੀਤਾ ਤੇ ਉਹਦੇ ਆਦਮੀਆਂ ਨੇ ਆ ਕੇ ਦੱਸਿਆ ਕਿ ਅੱਜ ਖਿੜੇ ਹੋਏ ਮਸਤਕ ਵਾਲਾ ਕੋਈ ਆਇਆ ਹੈ, ਉਹਦੇ ਮਸਤਕ ਚ ਨੂਰ ਹੈ, ਬੇਖੌਫ ਹੈ, ਤੇ ਸਾਨੂੰ ਇੰਜ ਲੱਗਦਾ ਜਿਵੇਂ ਕਿਤੇ ਹੀਰਿਆਂ ਦਾ ਵਪਾਰੀ ਹੋਵੇ, ਇਹਦੇ ਕੋਲ ਕੀਮਤੀ ਖਜ਼ਾਨਾ ਹੈ। ਹਾਂ, ਹੀਰਿਆਂ ਦਾ ਵਪਾਰੀ ਹੈ, ਪਰ ਪਿਆਰਿਓ ਜਿਹੜੇ ਹੀਰਿਆਂ ਦੀ ਤੁਸੀਂ ਭਾਲ ਚ ਤੁਰੇ ਫਿਰਦੇ ਹੋ, ਜਿੱਦਣ ਇਹ ਵਪਾਰੀ ਕਿਤੇ ਇੱਕ ਕਣੀ ਦੇ ਦੇ ਕਿਸੇ ਨੂੰ, ਉਹਦੀ ਸਾਰੀ ਜ਼ਿੰਦਗੀ ਹੀਰਾ ਬਣ ਜਾਂਦੀ ਹੈ। ਹਜ਼ੂਰ ਨੂੰ ਥਾਂ ਦਿੰਦੇ ਨੇ, ਪਹਿਲਾਂ ਆਦਮੀ ਆਏ ਫਿਰ ਸੱਜਣ ਆਪ ਆ ਗਿਆ, ਦਾੜੀ ਉਹਦੀ ਲੰਮੀ ਹੈ, ਪੱਗ ਉਹਨੇ ਉੱਤੇ ਬੰਨੀ ਹੈ, ਇੱਕ ਹੱਥ ਵਿੱਚ ਮਾਲਾ ਪਾਈਏ, ਇੱਕ ਗਲ ਵਿੱਚ ਮਾਲਾ ਪਾਈਏ, ਤੇ ਇੱਕ ਉਂਗਲਾਂ ਨਾਲ ਮਾਲਾ ਪਕੜੀ ਹੈ। ਹਜ਼ੂਰ ਦੇ ਕੋਲ ਆਇਆ, ਮਹਾਰਾਜ ਜੀ ਦੇ ਮਸਤਕ ਨੂੰ ਦੇਖਿਆ, ਚੇਤੇ ਰੱਖਿਓ ਝੁਕਿਆ ਨਹੀਂ, ਮਨ ਨੇ ਕਿਹਾ ਅੱਜ ਬਹੁਤ ਵੱਡਾ ਵਪਾਰੀ ਆਇਆ, ਤੇ ਅੰਦਰੇ ਅੰਦਰ ਕਹਿੰਦਾ ਵੀ ਇੱਥੇ ਆਏ ਸਾਰੇ ਨੇ ਪਰ ਵਾਪਸ ਗਿਆ ਕੋਈ ਨਹੀਂ, ਕਿਉਂਕਿ ਅੰਦਰ ਤਹਿਖਾਨੇ ਬਣਾਏ ਸਨ, बंदे मारने लाश उते सटनी, सब कोई लुट लेना, समा निकलना लाश किते बाहर खुरद बुरद कर दे। ते अजकल भी ये कुछ खुंदा पिया है साडे समाज साडे संसार च, हिंदुस्तान विच भी हुंदा। हजूर नू कहन लगे कोई शकोगे? भाई मरदाना साहब देखते ने कि शायद दातार कहन, सतगुरु कहिंदे नहीं, इको वारी शक लिया भुख मुक चुकी है। कहन लगे आराम फिर करोगे? हजूर कहिंदे ने मन ही विश्राम भी चला गया है, केड़े आराम दी तुसी गल कर दे। कहन लगे कुछ होर पियोगे? हजूर कहिंदे ने नहीं, नाम दी ही घुट भर के पी लईए, उदू बाद प्यास ही कोई नहीं रही। सज्जन सी अंदरों ठग, उहदे मन च आया भी किते सुईया ते नहीं, गल्लां नाल मैनू वारे नहीं आउण दित्ता, अंदरे अंदर सोचदा सुईया ते नहीं। कहन लगा चलो तुहाडी मर्जी। ये अपने कमरे चला गया ते अपने साथियों नू कहिंदा खै अज बड़ा वड्डा व्यापारी, जदों रात सौवेगा इनू मार के सब कुछ लुट लवो। ते मन ने कहा अज तू खुद इस कांड भी शामिल हो। अपने कमरे नाल दे च पै गया। हजूर ने चौंकड़ा मार लिया, दरवाजा बंद है, निम्मा निम्मा दीवा बलदा पे। आवाज दित्ती मरदानिया सोई राग दी सुर छेड़, तार छेड़ सुई दी, रात दा वेला है। ते सुई गुरुदेव जी ने गाना शुरू कर दिता, ते जेड़ी सतगुरु ने अस्थाई बनाई, इको दम रस पिना गला, आप निराकार दा सकार रूप। आवाज आई के सज्जन सेई नाल में, चल दिया नाल चलन, जिथे लेखा मंगी है तिथे खड़े दिशन। फिर आवाज वार वार इको ही राहो दिया तुका भी ये गाया जा रहा सी, सज्जन सेई नाल में, चल दिया नाल चलन, जिथे लेखा मंगी है तिथे खड़े दिशन। सज्जन दा अंदर खट गया कि मेरा नाम लेके कोई पुकार रहा है, ये गा कौन रहा है? काली नल मंजे तो उठिया ते जिथे हजूर टिके ने उथे आवाज आउंदी, उन्हें चीत विचो दीवे दे चानन च लोच देखिया, रबाब वजदी पई है, सच्ची सरकार कीर्तन पै कर दे, शब्द गाया जा रहे हैं। अस्थाई गान तो बाद अंतरा शुरू होया के उज्जल के हां चिलकना, घुट मकालड़ी मस, धोतिया जूठना उतरै जे सो धोवां तिश। जदों हजूर ने गाया त्यों त्यों सज्जन नेड़े खो के दरवाजे दे कोल बैठ गया। कोठे मंडप माड़ियां, पासो चितवियां, टठियां कम ना आवनी विचों सखणियां, बग्गा बग्गे कपड़े तीर्थ मंज वसन, कोट कोट जियां खावने बग्गे ना कहियन, सिमल रुक शरीर में मैजन देख भुलन। जदों हजूर ए शब्द गांदियां गांदियां इत्थे पहुंच गए कि चाकरियां चंगियाईयां अवर सियान पकित, नानक नाम संभाल तू बद्दा छुट्टे जित। शब्द पढ़िया जा रहा है, सज्जन दा अंदर वह तुरिया, मन ने क्या मना ए कोई अगमी रूख है, अज शायद तेरे भाग जागे ने। सच ए वे जदों कहें दा जिक्र कीता, बगले दा जिक्र कीता, सिंबल दा जिक्र कीता, दातार ने टठे होए अंदरों खाली मकाना दा जिक्र कीता, ते सज्जन नू अपने पाप सामने दिसन लग पे। गल च रस्से पा के जिन्हां दी हत्या कीती उन्हां दीआं चीकां सुनाई दित्तियां, जिन्हां दीआं गर्दनां छुरी नाल कटियां उन्हां दा खून दिसिया, जिन्हां लोकां नू को को के मारिया उन्हां दे रोण दीआं आवाजां कन्नां च पईआं। मन ने कहा तू ही बगला, तू ही कहें दा भांडा, तू ही सिमल, ए संत ए महापुरख तेरे अंदर नू चलाण वास्ते आया। दरवाजा खड़कायोस, दरवाजा खुलिया, तन गुरु नानक साहब दे चरणा विच चौफाल डिग पिया। कहन लगा संत जी कृपा करो, समझ मैनू इन्नी कोई नहीं, पर जो कुछ तुसी अपनी रसना तो गाया ए मेरा अंदर है, ए मेरा आपा है। सतगुरु ने कीर्तन दी समाप्ति हुई, मैं बेनती करांगा कि मेरा सतगुरु द्वेष रख के नहीं, पहली धर्मशाल बन लगा सज्जन दा कर, नाम जपान वास्ते मंजी मिल लगी ओनू कि जेड़ा सारी जिंदगी ठगियां अज तक मारदा रहा। हजूर ने कहा सज्जना तू शब्द सुनिया? कहन लगा महाराज खां आ प्रमाण अज बिल्कुल ढुकद कि किवें लोकां नू चमक दमक प्रभावित कर दीए, ते जेड़े नेड़े जाके देखो जो कुछ चमत है हकीकत विच कुछ होर निकलदा। पहला बचन क्या कि उज्जल के हां चिलकना, कहां दा आपां समझने कांसी दा भांडा बड़ा चमकदा है। पुराने समय हुण तां कांसी दे बर्तन घट घरां च मिलदे, रेत ते बई लस्सी लैके बीबियां माईंदियां सन भांडे, कहिंदे भांडे चमकदे बड़े ने। सजना ओदी चमक नूं देख के प्रभावित ना होई, ते जेकर उस भांडे चमकदे नूं खात च पकड़ के अपनियां उंगलां उस भांडे विच कसाए, ते चमकदे हुए भांडे विच उंगलां कसान दी दे रहे, ओदे अंदर दी कालक तेरियां उंगलां नूं लग जाएगी। बाहरों चमक है अंदरों कालक है। सजना बाहरों ठाकर द्वारा ते मसीत है, ते अंदर तेरे ठग बैठा होया। लोकां लई तू सज्जन कह जतन करै मानक डकावे, तू चमकदा होया कहिंदा भांडा खै पर अंदर तेरे कालक भरी। तू जा बचन कीता बगले दे खंभ चिट्टे ने, रहिंदा ओ तीरत दे किनारे वे, पर बद किस्मत सारी जिंदगी तीरथां ते बैठा होया भी डड्डू ते मच्छियां खाई जांदा, डड्डियां मच्छियां खाई जा रहे। हजूर ने कहा कमरे बाहरों कोठियां बड़ियां रंगदार ने, पर जे विच कोई ना रहिंदा होवे ते खंडरात ने, बाहरों कपड़े धर्मियां वाले पाई बैठे हो। हजूर कहिंदे ने अंदर जे नाम नहीं ते सच एवे, उस मकान दी तरह ने जेड़े बाहरों रंगदार ने अंदरों खाली दे खाली। मैं शब्द पढ़ दिता है सज्जन सही नाल में, उज्जल के हां चिलकना घुट मकालड़ी मस, धोतिया जूठ ना उतरै जेसो धोवा तिस, सज्जन सही नाल में चलदिया नाल चलन, जिथै लेखा मंगिया तिथै खड़े दिसन, बग्गा बग्गे कपड़े कोठे मंडप माड़िया पासो चितवियां, टटियां कम न आवनी विचो सखणियां, बग्गा बग्गे कपड़े तीर्थ मंज वसन, घुट घुट जियां खावने बग्गे ना कहियां। इहदे विच इक तुक आई जी, अंदले भार उठाया डूंगर वात बहुत, अखी लोड़ी ना लहा हों चढ़ लंघा कित, कहन लगे उत्ते पापां दा भार चुके है, अखां दी जोत है नहीं, रस्ता बड़ा उबड़ा खुबड़ा है, किवें पापां दियां पंडा चुके तुरांगा। बस सज्जन जी चरण पकड़ ले, रोन लग पिया, कहिंदा हे बाबा हे संत सच एवे जो कुछ तुसी गाया ए मेरा अंदर है। अगो फिर सतगुरु कहिंदे ने सज्जना किरत विरत कर धर्म दी, किरत विरत कर धर्म दी, ते अखीरलियां तुकां कहियां चाकरियां चंगियाईयां आ चलाकियां आ नौकरियां आ मन दियां सियाणपां ठगी मारन वालियां, प्यारिया एक नहीं अगे जानी, चाकरियां चंगियाईयां अवर सियाणप कित, नानक नाम संभाल तू बद्दा छुट्टे जित प्यारे। ओ शब्द सुनिया कहन लगा बाबा जी करां की, मैं खिमा करियो असी किसे नू नहीं जे पुछदे, बाबा जी पुछदे सन जे किसे कर प्रसाद भी छकना ते एक गल पुछदे सन तेरी किरत की है। मैं कह साडी कमजोरी, मैं मानना पिया स्टेज ते बैठ, कदी नहीं पुछदे तेरी किरत की है। सच्ची गल है कि थले बिठा के सिंघां नू प्रसादा छकांदे हुंदे ने, ते नाल दा बूआ बारियां बंद करके चमकियां लिशकदियां बोतलां जड़ियां ने अंदर रखियां हुंदियां ने सारियां, ते साडे छकण वाले भी कहंदे ने महाराज जी गुरमुखां दे प्रसादे नू बरकत पायो। बाबे ने भूमिए नू पुछया ओ तेरी किरत की, ओ रोटी खवान लगा। बाबा जी ने मलक भागो नू पुछया पूड़ियां खवान लगा, एक घ्यो कित्थों लियांदा। हजूर कहन लगे कि कम कर, जो कुछ अज तक कट्ठा कीते सवेर तक गरीबां विच वंड दे। बाबा जी दे एक शब्द ने कृपा कीती, उन्हें सब कुछ वंडिया। मैं बेनती करा मेरा सतगुरु पखंड करन वाले मनुखां नू धोखा देन वाले ठग उन्हां नू भी शब्द दी दात दे के सच्ची गल उन्हां नू संत सज्जन बना दिता। भावें असीं तां अज तक कथा वाले सज्जन ठग ही कही जाने हां ना, ਅਸੀਂ ਨਹੀਂ ਬਖਸ਼ਿਆ, ਬਾਬਾ ਜੀ ਬਖਸ਼ ਗਏ ਸਨ। ਕਦੀ ਕਿਸੇ ਨੇ ਸੰਤ ਸੱਜਣ ਨਹੀਂ ਕਿਹਾ, ਜਿੰਨੇ ਅਸੀਂ ਬੋਲਦੇ ਹਾਂ ਸੱਜਣ ਠਾਗੀ ਕਹਿੰਦੇ ਹਾਂ। ਉਹ ਪਿਆਰਿਓ ਉਹ ਉਦੋਂ ਸੀ ਜਦੋਂ ਮੇਰਾ ਬਾਬਾ ਨਹੀਂ ਸੀ ਗਿਆ, ਜਦੋਂ ਮੇਰੇ ਬਾਬੇ ਨੇ ਇੱਕ ਸ਼ਬਦ ਗਾਇਆ ਉਦੋਂ ਠੱਗ ਨਹੀਂ ਸੀ ਰਿਹਾ, ਉਦੋਂ ਸੰਤ ਸੱਜਣ ਬਣ ਚੁੱਕਾ ਸੀ। ਉਦੋਂ ਉਹਦੀ ਸੱਚਮੁੱਚ ਧਰਮਸ਼ਾਲਾ ਬਣ ਗਈ। ਸਤਿਗੁਰੂ ਨੇ ਕਿਹਾ ਤੂੰ ਨਾਮ ਜਪਾ। ਅੱਗੇ ਰਾਤਾਂ ਜਾਗਦਾ ਸੀ, ਲੋਕਾਂ ਦੇ ਕਤਲ ਕਰਦਾ ਸੀ, ਹੁਣ ਰਾਤਾਂ ਜਾਗਦਾ ਤੇ ਗੁਰੂ ਦਾ ਸ਼ਬਦ ਪੜ੍ਹਦਾ। ਮੈਂ ਬੇਨਤੀ ਕਰਾਂਗਾ ਕਿ ਦੇਖੋ ਇਸ ਪ੍ਰਪੰਚ ਤੋਂ ਜੋ ਅੱਜ ਸਤਿਗੁਰੂ ਨੇ ਕਿਹਾ, ਇਸ ਅੰਮ੍ਰਿਤ ਤੁਕ ਨੂੰ ਫਿਰ ਆਪਾਂ ਦੁਬਾਰਾ ਪੜ੍ਹ ਲਈਏ ਕਿ ਯਤਨ ਕਰੈ ਮਾਨ ਕੁੱਡੈ ਕਾਵੈ। ਬੰਦਾ ਬੜੀਆਂ ਕੋਸ਼ਿਸ਼ਾਂ ਕਰਦਾ ਲੋਕਾਂ ਨੂੰ ਧੋਖਾ ਦੇਣ, ਉਹ ਅੰਤਰ ਜਾਮੀ ਜਾਣੇ, ਅੰਦਰ ਦੀਆਂ ਜਾਣਨ ਵਾਲਾ ਪਰਮਾਤਮਾ ਸਾਡੇ ਅੰਦਰ ਨੂੰ ਜਾਣਦਾ ਪਿਆ। ਹਜ਼ੂਰ ਸੱਚੇ ਪਾਤਸ਼ਾਹ ਇਹ ਅਗਲੀ ਤੁਕ ਵਿੱਚ ਬਖਸ਼ਿਸ਼ ਕਰਦੇ ਹਨ।
ਪਾਪ ਕਰੇ ਕਰ ਮੂਕਰ ਪਾਵੈ, ਭੀਖ ਕਰੈ ਨਿਰਬਾਨੈ।
ਪਾਪ ਕਰਦਾ ਤੇ ਪਾਪ ਕਰ ਕਰਕੇ ਮੁਕਰਦਾ ਪਿਆ, ਮੈਂ ਤਾਂ ਪਾਪ ਕੀਤੇ ਹੀ ਨਹੀਂ। ਭੇਖ ਕਰੈ ਨਿਰਬਾਨੈ, ਵਿਰਕਤਾ ਵਾਲਾ ਬਾਣਾ, ਮੈਂ ਦੁਨੀਆਂ ਛੱਡ ਦਿੱਤੀ, ਮੈਂ ਗ੍ਰਿਸਤ ਵਿੱਚ ਨਹੀਂ ਗਿਆ। ਬਾਬਾ ਜੀ ਨੇ ਵੈਸੇ ਇੱਕ ਬਾਣੀ ਚ ਕਿਹਾ ਬਚਨ, ਕਹਿੰਦੇ ਨੇ ਜੇ ਗ੍ਰਿਸਤੀ ਬਣਿਆ ਤੇ ਧਰਮੀ ਬਣ। ਕਬੀਰ, ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ। ਚੁੱਪ ਕਰਕੇ ਨਹੀਂ ਤੇ ਉਪਰਾਮ ਹੋ ਜਾ। ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਪਾਗ, ਤੇ ਜਿਹੜਾ ਵਿਰਕਤ ਬਣ ਕੇ ਵੀ ਕੇਵਲ ਬੰਧਨਾਂ ਵਿੱਚ ਜਕੜਿਆ ਪਿਆ, ਆਹ ਵੀ ਮੈਨੂੰ ਮਿਲ ਜਾਏ, ਆਹ ਵੀ ਮੈਨੂੰ ਮਿਲ ਜਾਏ, ਸਾਰੀ ਧਰਤੀ ਮੇਰੇ ਕਬਜ਼ੇ ਵਿੱਚ ਹੋ ਜਾਏ। ਚੇਤੇ ਰੱਖਿਓ ਗੁਰੂ ਕਹਿੰਦਾ ਏਦੂ ਚੰਗਾ ਵਿਆਹ ਕਰ, ਪੰਜ ਸੱਤ ਨਿਆਣੇ ਜੰਮ ਕੇ ਆਪਣਾ ਗ੍ਰਿਸਤ ਚਲਾ। ਤੂੰ ਜੇ ਬਰਕਤ ਬਣ ਕੇ ਵੀ ਲੋਕਾਂ ਨਾਲ ਧੱਕਾ ਕਰਨਾ ਪਿਆ, ਤੂੰ ਬਰਕਤ ਕਾਹਦਾ। ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਪਾਗ। ਆਹ ਮੈਂ ਕੋਈ ਦਸ਼ਮੇਸ਼ ਪਿਤਾ ਜੀ ਦੀ ਰਚਨਾ ਵਿੱਚੋਂ ਨਾ ਇੱਕ ਦੋ ਬੇਨਤੀਆਂ ਸੁਣਾ ਦੇ। ਦੇਖੋ ਅਸੀਂ ਅੱਜ ਕਿੰਨਾ ਕੁ ਪ੍ਰਪੰਚ ਚੱਲਦਾ ਪਿਆ, ਸਰੀਰ ਨੂੰ ਖੁਰਾਕ ਆਪਾਂ ਦਿੰਦੇ, ਤੇ ਅਸੀਂ ਜਿਹੜੇ ਬੰਦੇ ਸਿਮਰਨ ਤਾਂ ਕਰਦੇ ਨੇ ਉਹਨਾਂ ਨੇ ਇੱਕ ਇੱਕ ਨੁਕਤਾ ਹੱਥ ਕਰਕੇ ਸਾਧ ਲਏ। ਕਲਗੀ ਵਾਲੇ ਦੇ ਮੈਂ ਦੋ ਤਿੰਨ ਬਚਨ ਸੁਣਾਉਣੇ ਨੇ, ਇੱਕ ਕਬਿੱਤ ਤੇ ਇੱਕ ਦਾਤਾ ਜੀ ਦਾ ਸਵਈਆ ਹੈ। ਕਈ ਕਹਿੰਦੇ ਨੇ ਵੀ ਜਿਹੜੇ ਸਾਡੇ ਬਾਬਾ ਜੀ ਨੇ ਨਾ, ਮੈਂ ਤਾਂ ਅਰਜ ਕੀਤੀ ਮੈਂ ਉਲਾਰੂ ਹੋ ਕੇ ਅਰਥ ਨਹੀਂ ਕਰਾਂਗਾ। ਅੰਦਰ ਨਾਮ ਖੈ ਨਹੀਂ, ਸਿਮਰਨ ਖੈ ਨਹੀਂ, ਬੰਦਗੀ ਕੁਛ ਨਹੀਂ। ਉਹ ਕਹਿੰਦੇ ਨੇ ਉਹ ਤਾਂ ਕਦੀ ਪਿੰਡ ਚ ਨਹੀਂ ਰਹਿੰਦੇ ਜੀ, ਜਿੱਥੇ ਜਾਂਦੇ ਨੇ ਬਾਰ ਬਾਰ ਉਜਾੜ ਚ ਰਹਿੰਦੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਚੇਤੇ ਰੱਖਿਓ ਆ ਗਿੱਦੜ ਤੇ ਭੂਤ ਜਿਹੜੇ ਨੇ ਮਸਾਣਾ ਚ ਤੁਰੇ ਫਿਰਦੇ ਨੇ। ਇਹ ਸਤਿਗੁਰੂ ਦੀ ਪਵਿੱਤਰ ਬਚਨ ਨੇ ਤੇ ਧਿਆਨ ਨਾਲ ਸੁਣਿਓ ਇੱਕ ਇੱਕ ਗੱਲ। ਕਹਿਣ ਲੱਗੇ ਭੂਤ ਬਨ ਚਾਰੀ ਛਿੱਤ ਛਾਉਣਾ ਸਭੈ ਦੁਧਾ ਤਾਰੀ, ਪੌਣ ਕੇ ਆਹਾਰੀ ਸੋ ਪੁਚੰਗ ਜਾਨੀਆਂ ਤਿਖੈ, ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ। ਹਜ਼ੂਰ ਕਹਿੰਦੇ ਨੇ ਦੇਖੋ ਇਹ ਲੋਕ ਐਸੇ ਨੇ, ਭੂਤ ਬਨ ਚਾਰੀ ਛਿੱਤ ਛਾਉਣਾ ਸਭੈ ਦੁਧਾ ਤਾਰੀ, ਪੌਣ ਕੇ ਆਹਾਰੀ ਸੋ ਪੁਚੰਗ ਜਾਨੀਆਂ ਤਿਖੈ, ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ, ਤੇ ਤੋ ਗੋਵਨ ਕੇ ਜਈਆ ਬ੍ਰਿਖ ਭਈਆ ਮਾਨੀਆਂ ਤਿਖੈ, ਨਭ ਕੇ ਉਡਈਆ ਤੈ ਪੰਚ ਕੀ ਬੜਈਆ ਦੇਤ, ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀਆਂ ਤਿਖੈ। ਮੈਂ ਤਿੰਨ ਸਤਰਾਂ ਪੜ ਦਿੱਤੀਆਂ, ਇਹਦੇ ਅਰਥ ਕਰੇ ਹੋ ਸਕਦਾ ਜਿਹੜੇ ਗਿਆਨਵਾਨ ਨੂੰ ਤੇ ਸਮਝ ਆਉਣੇ ਨੇ। ਸਤਿਗੁਰੂ ਕਹਿੰਦੇ ਨੇ ਇਹ ਕਾਹਦੀ ਅਧਿਆਤਮਿਕਤਾ ਜੀ, ਵੀ ਇਹ ਤਾਂ ਜੰਗਲ ਚ ਰਹਿੰਦੇ ਜੀ। ਜੇ ਆਤਮਕ ਜੀਵਨ ਸ਼ਬਦ ਨਹੀਂ ਕਮਾਇਆ ਤੇ ਜੰਗਲ ਵਿੱਚ ਮਸਾਣ ਭੂਮੀ ਵਿੱਚ ਬਹਿਣ ਨਾਲ ਕਦੀ ਕੋਈ ਬ੍ਰਹਮ ਗਿਆਨੀ ਨਹੀਂ ਬਣਿਆ। ਉੱਲੂ ਜਿਹੜੇ ਨੇ ਉਹ ਸ਼ਮਸ਼ਾਨ ਘਾਟ ਚ ਬੈਠੇ ਮਿਲਦੇ ਨੇ, ਗਿੱਦੜ ਜਿਹੜੇ ਨੇ ਉੱਥੇ ਤੁਰੇ ਫਿਰਦੇ ਨੇ, ਤੇ ਅਵਾਰਾ ਕੁੱਤੇ ਵੀ ਕਈ ਵਾਰੀ ਸ਼ਮਸ਼ਾਨ ਘਾਟ ਵਿੱਚ ਤੁਰੇ ਫਿਰਦੇ ਨੇ, ਸਾਰੀ ਸਾਰੀ ਰਾਤ ਰਹਿੰਦੇ ਨੇ। ਕੀ ਉਹਨਾਂ ਕੋਲ ਕੋਈ ਬ੍ਰਹਮ ਦਾ ਗਿਆਨ ਹੈ? ਪਰ ਅੱਜ ਇਹ ਪ੍ਰਪੰਚ ਚੱਲ ਲਿਆ ਲੋਕਾਂ ਨੂੰ ਪਰਮਾਨ ਦੇ ਲਈ, ਨਹੀਂ ਜੀ ਇਹ ਤੇ ਮੰਜੇ ਤੇ ਨਹੀਂ ਬੈਠਦੇ। ਫਿਰ ਬੇਨਤੀ ਕਰਾਂ ਕਿ ਦੇਖੋ ਭੂਤ ਬਨ ਚਾਰੀ ਛਿੱਤ ਛਾਉਣਾ ਸਭੈ ਦੁਧਾ ਧਾਰੀ, ਛਿੱਤ ਦਾ ਅਰਥ ਧਰਤੀ ਤੇ ਛਾਉਣਾ ਦਾ ਅਰਥ ਬੱਚਾ। ਹੁਣ ਜੀ ਇਹ ਤਾਂ ਜੀ ਬਿਲਕੁਲ ਅੰਨ ਨਹੀਂ ਜੇ ਖਾਂਦੇ, ਨਾ ਇਹ ਫਰੂਟ ਖਾਂਦੇ ਜੇ, ਨਾ ਇਹ ਕੁਛ ਖਾਂਦੇ ਨੇ। ਕੀ ਜੀ ਇਹ ਤਾਂ ਸਵਾਮੀ ਜੀ ਕੇਵਲ ਦੁੱਧਾ ਧਾਰੀ ਦੁੱਧ ਹੀ ਪੀਂਦੇ। ਤੇ ਬਸ ਇੱਕ ਗੁਣ ਨੂੰ ਲੈ ਕੇ ਜੀ ਇਹ ਦੁੱਧ ਹੀ ਪੀਂਦੇ ਨੇ। ਬਾਬਾ ਜੀ ਕਹਿੰਦੇ ਨੇ ਅੰਦਰ ਦੀ ਵਾਸ਼ਨਾ ਮਰੀ ਨਹੀਂ, ਕੱਲਾ ਅੰਨ ਛੱਡ ਕੇ ਦੁੱਧ ਪੀਣ ਨਾਲ ਕੋਈ ਬ੍ਰਹਮ ਗਿਆਨ ਹੋ ਜਾਂਦਾ? ਨਿਆਣੇ ਤਾਂ ਜੰਮਦੇ ਹੀ ਕਈ ਕਈ ਮਹੀਨੇ ਮਾਵਾਂ ਦਾ ਦੁੱਧ ਪੀਂਦੇ ਨੇ, ਉਹਨਾਂ ਦੇ ਦੰਦ ਵੀ ਕੋਈ ਨੀ ਕਿ ਸਾਰੇ ਜੰਮਦੇ ਬੱਚੇ ਬ੍ਰਹਮ ਗਿਆਨੀ? ਪੂਤ ਬਨ ਚਾਰੀ ਚਿੱਤ ਚੌਨਾ ਸਭੈ ਦੁਦਾ ਤਾਰੀ ਪੌਣ ਕੇ ਆਹਾਰੀ ਸੋ ਪੁਜੰਗ ਜਾਣੀਆਂ ਤਿਖੈ। ਜਿਹੜੇ ਕਹਿੰਦੇ ਨੇ ਇਹ ਤਾਂ ਪੌਣ ਆਹਾਰੀ ਨੇ ਜੀ, ਬਾਬਾ ਜੀ ਕਹਿੰਦੇ ਕਈ ਸੱਪ ਵੀ ਐਸੇ ਨੇ ਜਿਹੜੇ ਪੌਣ ਦੇ ਸਹਾਰੇ ਜੀਂਦੇ ਨੇ, ਕੱਲੇ ਪੌਣ ਦੇ ਸਹਾਰੇ ਜੀਣਾ ਕੋਈ ਆਤਮਕ ਜੀਵਨ ਦੇ ਲੱਛਣ ਨਹੀਂ। ਪੌਣ ਕੇ ਆਹਾਰੀ ਸੋ ਪੁਜੰਗ ਜਾਣੀਆਂ ਤਿਖੈ। ਅਗਲਾ ਬਚਨ ਖੈ, ਹਜ਼ੂਰ ਨੇ ਫੁਰਮਾਇਆ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ। ਤ੍ਰਿਣ ਦਾ ਅਰਥ ਹੈ ਤਿਣਕੇ, ਘਾਸ ਫੂਸ ਪੱਤੇ ਜੰਗਲ ਦੇ, ਵੀ ਇਹਨਾਂ ਤਾਂ ਬਿਲਕੁਲ ਕਦੀ ਅੰਨ ਨਹੀਂ ਖਾਧਾ। ਗੁਰੂ ਗੋਬਿੰਦ ਸਿੰਘ ਨੇ ਲੋਕ ਪ੍ਰਚਾਰਦੇ ਨੇ ਇਹ ਜੀ ਕੱਲੇ ਪੱਤੇ ਖਾਂਦੇ ਜੇ, ਇਹ ਤਾਂ ਕੰਦ ਮੂਲ ਖਾਂਦੇ ਨੇ। ਸਤਿਗੁਰੂ ਕਹਿੰਦੇ ਨੇ ਜਿਹੜਾ ਬਲਦ ਖੁਰਲੀ ਤੇ ਬੰਨਿਆ ਨਾ, ਚੇਤੇ ਰੱਖਿਓ ਕਦੀ ਪਰੌਂਠੇ ਪਕਾ ਕੇ ਕਿਸੇ ਨੀ ਖਵਾਏ, ਉਹ ਸਾਰੀ ਜ਼ਿੰਦਗੀ ਕਾਖੀ ਖਾਂਦਾ ਰਹਿੰਦਾ, ਪੱਠੀ ਖਾਂਦਾ ਹੈ ਨਾ, ਤੇ ਉਹ ਇਹਦੇ ਨਾਲੋਂ ਚੰਗਾ। ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ, ਗਵਨ ਕੇ ਜਈਆ ਬ੍ਰਿਖ ਭਈਆ ਮਾਨੀਅਤ ਖੈ। ਹੁਣ ਬਲਦ ਸਾਰੀ ਜ਼ਿੰਦਗੀ ਕੱਖ ਖਾਂਦਾ, ਗਾਂ ਦਾ ਜਾਇਆ ਖੈ, ਤੇ ਉਹਨੂੰ ਇਹ ਵੀ ਕੋਈ ਨੀ ਲਾਲਚ, ਹਲ ਵਾਹਨਾ ਪਿਆ ਮੇਰੀ ਜੇਬ ਚ ਰੁਪਈਏ ਪੈਣਗੇ। ਕਹਿਣ ਲੱਗੇ ਤੇਰੇ ਨਾਲੋਂ ਤਾਂ ਢੱਗਾ ਬਲਦ ਚੰਗਾ, ਘੱਟੋ ਘੱਟ ਪੱਠੇ ਖਾ ਕੇ ਕਿਸੇ ਲਈ ਅੰਨ ਤਾਂ ਪੈਦਾ ਕਰਦਾ, ਤੂੰ ਕੱਲੇ ਪੱਤੇ ਖਾ ਖਾ ਕੇ ਹਉਮੈ ਦਾ ਸ਼ਿਕਾਰ ਹੋਈ ਜਾਂਦਾ, ਮੈਂ ਤਾਂ ਕਦੀ ਰੋਟੀ ਨੀ ਖਾਧੀ। ਇਹ ਕੋਈ ਆਤਮਕ ਜੀਵਨ ਦੀ ਨਿਸ਼ਾਨੀ? ਇਸ ਤੋਂ ਅਗਲੀ ਤੁਕ ਧਿਆਨ ਨਾਲ ਸੁਣਿਓ, ਨਭ ਕੇ ਉਡਈਆ ਤੈ ਪੰਛੀ ਕੀ ਬੜਈਆ ਦੇਤ। ਕਈ ਕਹਿੰਦੇ ਨੇ ਇਹ ਤੇ ਜੀ ਕਰਾਮਾਤੀ ਨੇ ਉੱਡ ਜਾਂਦੇ ਨੇ ਅਸਮਾਨ ਚ। ਮਹਾਰਾਜ ਜੀ ਨੇ ਕਿਹਾ ਚਿੜੀ ਵੀ ਫਿਰ ਕਰਾਮਾਤੀ ਹੋ ਗਈ, ਉਹ ਤਾਂ ਬੜਾ ਉੱਚਾ ਉੱਡ ਜਾਂਦੀ, ਗਿਰਜ ਤਾਂ ਇਹਦੇ ਤੋਂ ਵੀ ਉੱਚਾ ਉੱਡੇਗੀ। ਜਦੋਂ ਇਹ ਕਵਿਤ ਜਿਹੜੇ ਨਾ ਅਕਾਲ ਉਸਤਤ ਵਿੱਚ ਨੇ, ਹਜ਼ੂਰ ਨੇ ਦੇਖੋ ਬੜੇ ਵਿਅੰਗਮਈ ਢੰਗ ਨਾਲ, ਸਤਿਗੁਰੂ ਕਹਿੰਦੇ ਨਭ ਕੇ ਉਡਈਆ ਤੈ ਪੰਛੀ ਕੀ ਬੜਈਆ ਦੇਤ। ਬਗੁਲਾ ਬਿੜਾਲ ਬ੍ਰਿਖ ਧਿਆਨੀ ਠਾਨੀਆਂ ਤੈ, ਇਹ ਜੀ ਇੱਕ ਵਾਰੀ ਅੱਖਾਂ ਬੰਦ ਕਰ ਲੈਣ ਤੇ ਪੂਰਾ ਦਿਨ ਖੋਲਦੇ ਨੇ। ਬਾਬਾ ਜੀ ਕਹਿੰਦੇ ਨੇ, ਗੁਰੂ ਸਾਹਿਬ ਕਹਿੰਦੇ ਮੈਂ ਬੜੇ ਬਿੱਲੇ ਦੇਖੇ ਨੇ ਜਿਹੜੇ ਕਿੰਨੇ ਕਿੰਨੇ ਘੰਟੇ ਅੱਖਾਂ ਬੰਦ ਕਰਦੇ, ਬਗਲੇ ਦੇਖੇ, ਬਘਿਆੜ ਦੇਖੇ। ਅੱਗੇ ਫਿਰ ਕਿਹਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ, ਆਪ ਜੀ ਇਹੋ ਜਿਹੀ ਗੱਲ ਕਰਦੇ ਪਏ ਕਿ ਭੂਤ ਰਹਿੰਦੇ ਨੇ ਮਸਾਨ ਚ, ਨਿਆਣੇ ਸਾਰੇ ਦੁੱਧ ਪੀਂਦੇ ਨੇ, ਬਲਦ ਸਾਰੇ ਪੱਠੇ ਖਾਂਦੇ ਨੇ, ਤੇ ਚਿੜੀਆਂ ਕਬੂਤਰ ਗਿਰਜਾਂ ਅਸਮਾਨ ਚ ਉੱਡਦੀਆਂ ਨੇ, ਬਗਲੇ ਬਘਿਆੜ ਤੇ ਬਿੱਲੇ ਧਿਆਨ ਧਿਆਉਂਦੇ ਨੇ। ਮਹਾਰਾਜ ਲੋਕੀ ਨਾਰਾਜ਼ ਨਾ ਹੋ ਜਾਣ, ਬੰਦੇ ਦੇ ਮਨ ਚ ਆਉਂਦਾ ਹੀ ਨਾ ਇੰਨਾ ਸੱਚ ਕੋਰਾ ਬੋਲਦੇ ਪਏ ਹੋ। ਅਪਾਤਰ ਨੇ ਕਰ ਲਿਖਿਆ ਸੀ, ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਏ, ਚਾਰ ਕ ਬੰਦੇ ਰੱਖ ਲੈ ਮੋਢਾ ਲਾਉਣ ਲਈ। ਬਾਬਾ ਜੀ ਇਹ ਸੱਚ? ਹਜ਼ੂਰ ਕਹਿਣ ਲੱਗੇ ਖਾਂ ਚੇਤੇ ਰੱਖੀ, ਪਹਿਲਾਂ ਵੀ ਗਿਆਨੀ ਬੜੇ ਆਏ, ਪਤਾ ਸਾਰਿਆਂ ਨੂੰ ਸੀ ਵੀ ਇਹ ਕਰਤੂਤਾਂ ਮਾੜੀਆਂ ਕਰਦੇ ਨੇ, ਚੇਲੇ ਜ਼ਿਆਦਾ ਵੇਖ ਕੇ ਚੁੱਪ ਕਰ ਗਏ ਵੀ ਚੇਲੇ ਰੌਲਾ ਪਾ ਦੇਣਗੇ। ਜਿਵੇਂ ਅੱਜ ਵੋਟ ਦੀ ਰਾਜਨੀਤੀ ਹੈ ਨਾ, ਸੱਚੀ ਗੱਲ ਹੈ, ਜਿਹਦੇ ਪਿੱਛੇ ਵੋਟਾਂ ਯਾਦੀਆਂ ਉਹ ਬ੍ਰਹਮ ਗਿਆਨੀ ਜੇ ਚੇਤੇ ਰੱਖਿਓ, ਇਹ ਪੱਕੀ ਗੱਲ ਚੇਤੇ ਰੱਖਿਓ ਜੋ ਅੱਜ ਦਾ ਵਰਤਾਰਾ। ਉਹਨਾਂ ਨੇ ਸ਼ਬਦ ਵਰਤੇ, ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਤੁਸੀਂ? ਕਹਿਣ ਲੱਗੇ ਮੈਨੂੰ ਅਕਾਲ ਨੇ ਭੇਜਿਆ, ਅਕਾਲ ਦਾ ਸੁੱਤ ਹਾਂ। ਜੇ ਤੋਂ ਵੱਡੇ ਗਿਆਨੀ ਜਿਨੋਂ ਜਾਨੀ ਪੈ ਬਖਾਨੀ ਨਾ ਹੈ, ਐਸੋ ਨਾ ਪਰਪੰਚ ਮਨ ਫੂਲ ਯਾਨੀਅਤ ਹੈ। ਵੱਡੇ ਵੱਡੇ ਗਿਆਨੀ ਹੋ ਗਏ, ਚੁੱਪ ਕਰਕੇ ਚਲੇ ਗਏ, ਮੈਂ ਇਸ ਧਰਤੀ ਤੋਂ ਚੁੱਪ ਨਹੀਂ ਰਹਾਂਗਾ। ਜਿਮ ਜਿਮ ਕਹੀ ਤਿਮੈ ਤਿਮ ਕਹਿਹੂੰ, ਔਰ ਕਿਸੇ ਤੇ ਬਹਿਰ ਨਾ ਗਏ। ਜੋ ਰੱਬ ਨੇ ਕਿਹਾ ਮੈਂ ਸੁਣਾਂਗਾ। ਮੈਂ ਇੱਕ ਸਵਈਆ ਗੁਰਦੇਵ ਦਾ ਹੋਰ ਪੜ੍ਹਨਾ ਚਾਹੁੰਦਾ। ਅੱਜ ਮੇਰਾ ਚਿੱਤ ਕੀਤਾ ਦਸ਼ਮੇਸ਼ ਦੀ ਪਵਿੱਤਰ ਰਚਨਾ ਚ, ਇਹ 33 ਸਵਈਆਂ ਵਿੱਚੋਂ ਹੈ ਜੀ। ਮੈਂ ਤਾਂ ਆਰੰਭ ਚ ਕਿਹਾ ਸੀ ਇਹਨੂੰ ਕੋਈ ਦਵੈਸ਼ ਨਾ ਸਮਝ, ਜਤਨ ਕਰੈ ਮਾਨ ਕੁੱਡਾ ਕਾਵੈ, ਉਹ ਅੰਤਰ ਜਾਮੀ ਜਾਣੈ, ਪਾਪ ਕਰੈ ਕਰ ਮੂਕਰ ਪਾਵੈ। ਮਹਾਰਾਜ ਕਹਿੰਦੇ ਨੇ ਭੇਖ ਕਰੈ ਨਿਰਬੰਨ, ਪਾਪ ਕਰਦਾ ਤੇ ਮੁਕਰ ਦਾ ਪਿਆਖ ਹੈ, ਭੇਖ ਕਰ ਰਿਹਾ। ਹੁਣ ਅੱਜ ਇੱਕ ਹੋਰ ਕੀ ਵਰਤਾਰਾ ਸਾਡੇ ਚ, ਕੁੰਡੀ ਬੰਦ ਖੈ ਜੀ। ਮੈਂ ਇਹ ਨਹੀਂ ਕਹਾਂਗਾ ਨਿਤਨੇਮ ਕਰਨ ਵਾਲੇ ਜਿਹੜੀਆਂ ਪਵਿੱਤਰ ਰੂਹਾਂ ਨੇ, ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਥ ਕਰ ਰਿਹਾ। ਹੇ ਸੱਚੇ ਪਾਤਸ਼ਾਹ ਤੇਰੇ ਚਾਕਰਾਂ ਪਾ ਖਾਖ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਪਰ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ। ਹਜ਼ੂਰ ਕਹਿੰਦੇ ਦੇਖੋ ਪਰਪੰਚ ਕੀ, ਅੰਦਰ ਦਰਵਾਜ਼ਾ ਲੱਗਾ ਹੈ ਤੇ ਭੇਖੀ ਅੰਦਰ ਬੈਠਾ ਹੈ। ਉਹਦੇ ਚੇਲੇ ਪਹਿਲਾਂ ਹੀ ਖਬਰ ਪਤਾ ਲੈ ਆਉਂਦੇ ਨੇ, ਇਹ ਵੀ ਦਸ਼ਮੇਸ਼ ਦੀ ਰਚਨਾ ਹੈ, ਪਤਾ ਲੈ ਲੈਂਦੇ ਵੀ ਅੱਜ ਫਲਾਣਾ ਬੰਦਾ ਆਪਣੇ ਅਸਥਾਨ ਤੇ ਆਉਂਦਾ ਪਿਆ। ਜੀ ਇਹ ਕੋਈ ਵੀ ਬੰਦਾ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਈਸਾਈ ਮੁਸਾਈ ਹੋਵੇ, ਗੱਲ ਇਹਦੇ ਨਾਲ ਨਹੀਂ। ਜਿਹੜਾ ਬੰਦਿਆਂ ਨੂੰ ਠੱਗ ਰਿਹਾ ਉਹਨੂੰ ਖਬਰ ਦਿੱਤੀ ਜਾਂਦੀ ਵੀ ਅੱਜ ਫਲਾਣਾ ਬੰਦਾ ਅਮੀਰ ਆਪਣੇ ਲਾ ਰਿਹਾ। ਬਾਬੇ ਨੇ ਕੀ ਕੀਤਾ, ਉਹਨੇ ਲਿਆ ਜੀ ਤੇਲ, ਸਰੋਂ ਦਾ ਚੰਗਾ ਜਿਹੜਾ ਸ਼ੁੱਧ ਚੰਗੀ ਸਰੋਂ ਹੋਵੇ ਨਾ, ਉਹਦਾ ਤੇਲ ਕਿਤੇ ਥੋੜਾ ਜਿਹਾ ਅੱਖਾਂ ਨੂੰ ਲਾ ਲਓ ਤੇ ਅੰਦਰੋਂ ਪਾਣੀ ਨਹੀਂ ਰੁਕਦਾ, ਪਾਣੀ ਸ਼ਮ ਸ਼ਮ ਕਰਕੇ ਚੱਲਦਾ। ਨਾਲ ਹੀ ਉਹਨਾਂ ਦੱਸਦਾ ਬਾਬਾ ਜੀ ਆ ਗਏ ਬੰਦੇ। ਬਾਬੇ ਨੇ ਹੱਥ ਮਲਿਆ, ਗੁਰੂ ਗੋਬਿੰਦ ਸਿੰਘ ਕਹਿੰਦੇ ਅੱਖਾਂ ਨੂੰ ਲਾਇਆ ਤੇ ਜਦੋਂ ਚੇਲੇ ਅੰਦਰ ਆਏ ਨਾ ਅਮੀਰ, ਤੇ ਉਹਦੀਆਂ ਅੱਖਾਂ ਚੋਂ ਪਾਣੀ, ਤੇ ਕੁਦਰਤੀ ਤੌਰ ਤੇ ਜਦੋਂ ਅੱਖਾਂ ਚੋਂ ਪਾਣੀ ਵਗੇ ਤੇ ਨੱਕ ਵਿੱਚੋਂ ਵੀ ਹਰਕਤ ਸ਼ੁਰੂ ਹੋ ਜਾਂਦੀ। ਉਹ ਆਏ ਜੀ ਅੱਖਾਂ ਚੋਂ ਪਾਣੀ ਵਗੇ ਪਿਆ। ਧੰਨ ਗੁਰੂ ਗੋਬਿੰਦ ਸਿੰਘ ਪੁੱਛਦੇ, ਦੇਖੋ ਕਹਿੰਦੇ ਨੇ ਉਹਨਾਂ ਨੇ ਮੱਥਾ ਟੇਕਿਆ, ਬਾਬਾ ਬੋਲੇ ਤੇ ਉਹਦਾ ਗਲਾ ਥੋੜਾ ਜਿਹਾ ਭਾਰਾ ਲੱਗੇ ਜਿਵੇਂ ਬੈਰਾਗੀ। ਉਹ ਪੁੱਛਿਆ ਵੀ ਇਹ ਬਾਬਾ ਜੀ ਨੂੰ ਕੋਇਆ? ਕਹਿਣ ਲੱਗੇ ਅੱਜ ਤਾਂ ਸੁਬਾਹ ਦਾ ਇੰਨਾ ਪ੍ਰਭੂ ਦਾ ਬੈਰਾਗ ਆਇਆ, ਅੱਖਾਂ ਚੋਂ ਪਾਣੀ ਨਹੀਂ ਸੁੱਕਦਾ ਪਿਆ। ਮਹਾਰਾਜ ਕਹਿੰਦੇ ਦੇਖੋ ਬੇਈਮਾਨਾਂ ਦਾ ਟੋਲਾ ਇਹ ਕਰਦਾ ਕੀ ਪਿਆ? ਉਹ ਤੋ ਕਹਿ ਆਖਨ ਪੀਤਰ ਤੇਲ ਕੋ ਡਾਰ ਕਹਿ ਸੋ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ ਚ ਤੇਲ ਪਾ ਕੇ ਪਾਣੀ ਕੱਢ ਕੱਢ ਕੇ ਜਿਵੇਂ ਐਕਟਰ ਨਹੀਂ ਕਰਦੇ, ਹੁਣ ਐਕਟਰ ਵੀ ਤੁਸੀਂ ਵੇਖਦੇ ਹੋ ਸੁਣੀ ਦਈਏ ਵੀ ਉਹ ਅੱਖਾਂ ਚੋਂ ਰੋਂਦੇ ਨੇ ਪਾਣੀ ਕੱਢਦੇ ਨੇ, ਐਕਟਿੰਗ ਹੀ ਹੈ ਨਾ। ਆਖਨ ਪੀਤਰ ਤੇਲ ਕੋ ਡਾਰ ਕਹਿ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲੱਖੈ ਨਿਜ ਸੇਵਕ। ਜਿਹੜਾ ਬਾਰੇ ਪਤਾ ਲੱਗ ਗਿਆ ਵੀ ਇਹਦਾ ਕੰਮ ਚੰਗਾ। ਤੇ ਸੱਚੀ ਗੱਲ ਪਹਿਲਾਂ ਬਾਬੇ ਪਖੰਡੀ ਪੁੱਛਦੀ ਇਹਨੇ ਤੇਰਾ ਕੰਮ ਕੀ, ਅਗਲਾ ਪੁੱਛੇ ਤੂੰ ਵਿੱਚ ਸ਼ੇਰ ਪਾਣਾ, ਕੰਮ ਜਿਹੜਾ ਮਰਜ਼ੀ ਹੋਵੇ ਤੂੰ ਰੱਬ ਦੀ ਗੱਲ ਕਰ ਤੇਰੇ ਕੋਲ ਆਇਆ। ਪਹਿਲੀ ਗੱਲ ਪੁੱਛਦੀ ਇਹਨੇ ਕੰਮ ਕਰ ਕੀ। ਭਾਈ ਵੀਰ ਸਿੰਘ ਉਹਨਾਂ ਨੇ ਅਮਰ ਲੇਖ ਉਹਨਾਂ ਦੇ ਪੜ੍ਹਨ ਵਾਲੇ ਨੂੰ ਕਹਿੰਦੇ ਸਨ ਦੇਹ ਧਾਰੀ ਕਿਵੇਂ ਪਨਪਦ। ਮੈਂ ਅੱਜ ਆਰੰਭ ਚ ਭੂਮਿਕਾ ਬੰਨੀ ਸੀ, ਇਹ ਦਵੈਸ਼ ਚ ਨਹੀਂ ਜੋ ਕੁਝ ਮੈਂ ਕਹਿ ਰਿਹਾ, ਇਹ ਗੁਰੂ ਅਰਜਨ ਦੇਵ ਦਾ ਬਚਨ ਹੈ, ਮੈਂ ਇਹਦੀ ਵਿਆਖਿਆ ਕਰ ਰਿਹਾ। ਪਹਿਲੀ ਗੱਲ ਤਾਂ ਆਪਣੇ ਚੋਂ ਪੁੱਛਦੇ ਨੇ ਵੀ ਜਦੋਂ ਪਹਿਲੀ ਵਾਰੀ ਕੋਈ ਜਾਏ ਵੀ ਕੀ ਹਾਲ ਚਾਲ ਏ ਤੇਰਾ, ਉਹ ਦੱਸਦਾ ਆਪਣਾ। ਫਿਰ ਪੁੱਛਦੇ ਨੇ ਕਦੀ ਨਿਤਨੇਮ ਕੀਤਾ ਹੀ? ਭਾਈ ਵੀਰ ਸਿੰਘ ਨੇ ਲਿਖੇ, ਉਹ ਕਹਿੰਦਾ ਨਹੀਂ। ਫਿਰ ਕਹਿੰਦੇ ਨੇ ਕਾਹਦਾ ਬੰਦਾ ਨਿਤਨੇਮ ਸ਼ੁਰੂ ਕਰ? ਉਹ ਬੰਦਾ ਪ੍ਰਭਾਵਿਤ ਹੋ ਜਾਂਦਾ। ਉਹਨੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ, ਨਿਤਨੇਮ ਸ਼ਾਮ ਦਾ ਸਵੇਰ ਦਾ। ਹੁਣ ਕੁਦਰਤੀ ਤੌਰ ਤੇ ਜਿਹੜਾ ਨੇਮ ਨਿਭਾਏਗਾ ਨਾ, ਬਾਣੀ ਉਹਦੇ ਅੰਦਰ ਨੂੰ ਟਿਕਾ ਦੇਗੀ। ਇਹ ਬਾਣੀ ਦਾ ਸੁਭਾਅ ਹੈ ਭਾਈ। ਉਹ ਫਿਰ ਕੋਈ ਦਿਨਾਂ ਬਾਅਦ ਆਇਆ, ਬਾਬਾ ਜੀ ਬੜੀ ਕਿਰਪਾ ਹੋ ਗਈ, ਜਿੱਦਣ ਦਾ ਤੁਹਾਨੂੰ ਮਿਲ ਕੇ ਗਿਆ ਨਾ ਬੜਾ ਅੰਦਰ ਟੇਕ ਗਿਆ, ਮੈਂ ਪੂਰਾ ਨਿਤਨੇਮ ਕਰਨਾ ਬਾਬਾ, ਆ ਭਾਵੇਂ ਸਵੇਰੇ 10 ਵਜੇ ਸੁੱਤਾ ਉੱਠਦਾ ਹੋਵੇ। ਉਹਨੂੰ ਪਤਾ ਵੀ ਸ਼ਬਦ ਨੇ ਆਪਣਾ ਕੰਮ ਕਰ ਦਿੱਤਾ। ਫਿਰ ਉਹ ਪੁੱਛਦਾ ਸਿਮਰਨ ਵੀ ਕਰਦੇ ਹੋ? ਉਹ ਕਹਿੰਦਾ ਸਿਮਰਨ ਤੇ ਨਹੀਂ ਕਰਦਾ। ਕਹਿੰਦੇ ਕਿ ਸਿਮਰਨ ਵੀ ਕਰਿਆ ਕਰ ਬੱਚਾ, ਉਹ ਸਿਮਰਨ ਸ਼ੁਰੂ ਕਰ। ਉਹ ਸਿਮਰਨ ਨੇ ਵੀ ਆਪਣੀ ਕੰਮ ਕਰ ਕਿਰਪਾ ਵਰਤਾਰਤੀ। ਫਿਰ ਉਹਨੂੰ ਜਦੋਂ ਚੰਗਾ ਭਰੋਸਾ ਬਣ ਗਿਆ ਨੀ ਬਾਬਾ ਸਭ ਕੁਝ, ਫਿਰ ਉਹਨੂੰ ਪੁੱਛਦਾ ਕੰਮ ਕਾਹਦਾ ਕਰਨਾ? ਉਹ ਦੱਸਦਾ ਫਲਾਣਾ। ਕਹਿੰਦਾ ਦਸਵੰਧ ਕੱਢਣਾ? ਉਹ ਕਹਿੰਦਾ ਨਹੀਂ ਕੱਢਦਾ। ਕਹਿੰਦਾ ਫਿਰ ਕੱਢਿਆ ਕਰ। ਤੇ ਅੱਗੋਂ ਫਿਰ ਸਾਧੂ ਉਹ ਪੁੱਛਦਾ ਮਹਾਰਾਜ ਦਸਵੰਧ ਕੱਢ ਕੇ ਦਈਏ ਕਿੱਥੇ? ਫਿਰ ਕਹਿਣ ਲੱਗਾ ਜਿਹਦੇ ਕੋਲੋਂ ਸ਼ਬਦ ਦੀ ਜਾਗ ਲੱਗੀ ਹੋਵੇ ਦਸਵੰਧ ਉੱਥੇ ਦੇਣਾ ਚਾਹੀਦਾ। ਉਹ ਕਹਿੰਦਾ ਬਈ ਇੱਥੋਂ ਕੰਮ ਸ਼ੁਰੂ ਹੁੰਦਾ ਜਾਲ। ਭਾਈ ਵੀਰ ਸਿੰਘ ਕਹਿੰਦੇ ਬੁੰਨਾ ਸ਼ੁਰੂ ਹੋ ਜਾਂਦੇ, ਇਹ ਸਾਡੀ ਹਾਲਤ ਜੇ। ਤੇ ਜੇ ਕੋਈ ਬੋਲੇ ਤੇ ਅਗਲਿਆ ਕਹਿਣਾ ਜੀ ਮੰਜੀ ਸਾਹਿਬ ਤੋਂ ਤੇ ਅੱਜ ਨਿੰਦਿਆ ਹੀ ਹੁੰਦੀ, ਨਿੰਦਿਆ ਨੀ ਗੁਰੂ ਅਰਜਨ ਦੇਵ ਕਹਿ ਰਹੇ ਜੇ। ਗੁਰੂ ਗੋਬਿੰਦ ਸਿੰਘ ਬਚਨ ਕਰ ਰਹੇ ਨੇ ਆਖਣ ਪੀਤਰ ਤੇਲ ਕੋ ਡਾਰ ਕਹਿ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲੱਖੈ ਨਿਜ ਸੇਵਕ ਤਾਂ ਇਹ ਪਰੋਸ ਪ੍ਰਸਾਦ ਜਮਾਵੇ। ਪਤਾ ਲੱਗ ਗਿਆ ਵੀ ਇਹ ਚੰਗਾ ਲੀਡਰ ਏ, ਰੁਪਈਏ ਵਾਲਾ, ਉਹਨੂੰ ਆਪਣੇ ਹੱਥੀ ਬਾਬਾ ਜੀ ਰੋਟੀਆਂ ਖਵਾਉਂਦੇ ਜੇ। ਸੱਚੀ ਗੱਲ ਏ, ਵੇਖਿਆ ਨਾ ਵੀ ਅਮੀਰ ਏ ਤੇ ਉਹਨੂੰ ਆਪਣੇ ਹੱਥ ਨਾਲ ਥਾਲੀ ਪਰੋਸ ਕੇ ਦੇਣਗੇ, ਲਓ ਜੀ ਇਹ ਥੋੜਾ ਜਿਹਾ ਲੈ ਲਓ, ਆਹ ਜ਼ਰੂਰ ਛਕੋ। ਗੁਰੂ ਗੋਬਿੰਦ ਸਿੰਘ ਕਹਿੰਦੇ ਲਾਣ ਤੇਰੀ ਫਕੀਰੀ ਦੇ, ਤੂੰ ਫਕੀਰ ਬਣ ਕੇ ਰੁਪਈਆਂ ਵਾਲਿਆਂ ਦੇ ਮੂੰਹ ਚ ਬੁਰਕੀਆਂ ਪਾਈ ਜਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ, ਕਿਉਂਕਿ ਉਹਨਾਂ ਦੀ ਬਾਣੀ ਕੋਟ ਘੱਟ ਕੀਤੀ ਜਾਂਦੀ ਹੈ, ਸਾਡੇ ਪ੍ਰਚਾਰਕ ਡਰਦੇ ਆ ਲੋਕਾਂ ਤੋਂ। ਆਖਣ ਪੀਤਰ ਤੇਲ ਕੋ ਡਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲੱਖੈ ਨੀ ਸੇਵਕ ਤਾਂ ਇਹ ਪਰੋਸ ਪ੍ਰਸ਼ਾਂਤ ਜਮਾਵੇ, ਜੋ ਤਨਕੀਨ ਲੱਖੈ ਤੈ ਦੇਤ ਨੇ, ਮੰਗਣ ਜਾਤ ਨਾ ਮੁੱਖੋ ਦਿਖਾਵੇ। ਗਰੀਬ ਬੰਦੇ ਨੂੰ ਕਹਿਣ ਲੱਗੇ ਚੱਲ ਅੱਜ ਬੂਆ ਬੰਦੇ ਪਰਸੋਂ ਆਵੀਂ, ਅੱਜ ਬਾਬਾ ਜੀ ਦੇ ਦਰਸ਼ਨ ਕੋਈ ਨਹੀਂ ਹੋਣੇ। ਮਹਾਰਾਜ ਕਹਿੰਦੇ ਲੂਟਤ ਹੈ ਪਸ਼ ਲੋਗਨ ਕੋ, ਆ ਤੋ ਕਹਿ ਜਤਨ ਕਰੇ ਮਾਨਕ ਡਕਾਵੇ, ਉਹ ਅੰਤਰ ਜਾਮੀ ਜਾਣੇ। ਕਿਹਦੇ ਤੋਂ ਲੁਕਾ ਰਿਹਾ ਕਮਰੇ ਬੰਦ ਕਰ ਕਰਕੇ? ਰੱਬ ਜਾਣਦਾ ਹੈ। ਲੁੱਟ ਤਹਿ ਪਸ਼ ਲੋਕਨ ਕੋ ਕਬ ਗੁਨਾ ਪਰਮੇਸ਼ਰ ਕੇ ਗੁਣ ਗਾਵੇ। ਉਹ ਲੁਟੇਰਿਆ ਛੱਡ ਦੇ ਇਸ ਲੁਟੇਰੇਪਣੇ ਨੂੰ, ਪਰਮਾਤਮਾ ਦੇ ਗੁਣ ਗਾ, ਤੈਨੂੰ ਰੱਬ ਦੀ ਬਖਸ਼ਿਸ਼ ਮਿਲ ਜਾਏ। ਅੱਜ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਯਤਨ ਕਰੇ, ਅਰਥ ਕਰ ਲਈਏ, ਬੰਦਾ ਯਤਨਸ਼ੀਲ ਹੈ ਮਨ ਕੁਡਹਿਕਾਵੇ ਬੰਦਿਆਂ ਨੂੰ ਧੋਖਾ ਦੇਣ ਲਈ। ਉਹ ਅੰਤਰ ਜਾਮੀ ਜਾਣੇ, ਉਹ ਅੰਦਰ ਦੀਆਂ ਜਾਣਨ ਵਾਲਾ ਪਰਮਾਤਮਾ ਜਾਣਦਾ ਹੈ। ਪਾਪ ਕਰੇ ਕਰ ਮੁਕਰ ਪਾਵੇ ਪਾਵੇ, ਪਾਪ ਕਰਦਾ ਤੇ ਪਾਪ ਕਰ ਕਰਕੇ ਮੁਕਰਦਾ। ਮੈਂ ਤਾਂ ਕੀਤਾ ਹੀ ਨਹੀਂ, ਮੇਰੇ ਤੇ ਦੋਸ਼ ਲੱਗ ਗਿਆ ਜੀ, ਮੈਨੂੰ ਤੇ ਪਸਾ ਦਿੱਤਾ ਗਿਆ ਜੀ। ਮਹਾਰਾਜ ਕਹਿਣ ਲੱਗੇ ਭੇਕ ਕਰੇ ਨਿਰਬਾਨੇ, ਨਿਰਬਾਨ ਦਾ ਅਰਥ ਹੈ ਵਿਰਕਤਾਂ ਵਾਲੇ ਕੱਪੜੇ ਪਾਏ, ਵਿਹੰਗਮਾਂ ਵਾਲੇ ਕੱਪੜੇ ਪਾਏ, ਨਿਰਬਾਨ ਪੁਰਸ਼ਾਂ ਵਾਲੇ ਬਾਣੇ ਪਾਏ। ਪਰ ਸਤਿਗੁਰੂ ਕਹਿੰਦੇ ਨੇ ਪਾਪ ਕਰ ਕਰਕੇ ਮੁਕਰ ਰਿਹਾ ਹੈ।
ਜਾਣਤ ਦੂਰ ਤੁਮ ਹੈ ਪ੍ਰਭ ਨੀਰ,
ਜਾਣਤ ਦੂਰ ਰੋਕੇ। ਪਾਠ ਇਸ ਤਰੀ ਕਰਾਂ ਜਿਵੇਂ ਭਾਈ ਸਾਹਿਬ ਨੇ ਕੀਤਾ, ਅਰਥ ਕਰ ਲੱਗੇ। ਪਾਪੀ ਜਾਣਦਾ ਰੱਬ ਬੜਾ ਦੂਰ ਹੈ, ਮੈਨੂੰ ਨਹੀਂ ਦੇਖ ਰਿਹਾ। ਪਰ ਨਾਲ ਕਹਿਣ ਲੱਗੇ ਤੂੰ ਮੈਂ ਪ੍ਰਭ ਨੇਰ, ਤੁਸੀਂ ਪ੍ਰਭੂ ਜੀ ਬਿਲਕੁਲ ਨੇੜੇ ਹੋ। ਇਹ ਪਖੰਡੀ ਦੇ ਅੰਦਰ ਦਾ ਭੁਲੇਖਾ ਹੈ।
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ।
ਉਤ ਤਾਕੈ ਉਤ ਤੇ ਉਤ ਪੇਖੈ, ਤਾਕੈ ਦਾ ਅਰਥ ਹੁੰਦਾ ਵੇਖਣਾ ਤੱਕਣਾ। ਉਤ ਉਧਰ ਤੱਕ ਰਿਹਾ, ਉਤ ਤਾਕੈ ਉਤ ਤੇ ਉਤ ਪੇਖੈ, ਉਧਰ ਵੇਖ ਕੇ। ਫਿਰ ਚਾਰ ਚਵੇਰੇ ਦੇ ਅਰਥ ਯੂੰ ਕਰ ਲਈਏ, ਉਧਰ ਦੇਖਦਾ ਫਿਰ ਉਧਰ ਦੇਖਦਾ, ਆਵੈ ਲੋਭੀ ਫੇਰ, ਫਿਰ ਦੁਬਾਰਾ ਦੁਬਾਰਾ ਲਾਲਚੀ ਉਸੇ ਬਿਰਤੀ ਤੇ ਆਉਂਦਾ। ਕੋਈ ਮੈਨੂੰ ਵੇਖ ਤਾਂ ਨਹੀਂ ਰਿਹਾ, ਵੇਖਦਾ ਖੱਬੇ ਸੱਜੇ। ਬਾਬਾ ਜੀ ਨੇ ਤੇ ਇੱਕ ਬਚਨ ਕਿਹਾ, ਹੱਟ ਪੱਟਣ ਵਿੱਚ ਮੰਦਰ ਪੰਨੈ ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ। ਦੇ ਕਵਾੜ ਅਣਕ ਪੜਦੈ ਮੈਂ ਪਰ ਦਾਰਾ ਸਿੰਘ ਫਾਕੇ, ਚਿੱਤਰਗੁਪਤ ਜਬ ਲੇਖਾਂ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ। ਲਾਲਚੀ ਬੰਦਿਆ ਤੂੰ ਚਾਰ ਚਪੇਰੇ ਦੇਖ ਰਿਹਾ, ਮੈਨੂੰ ਕੋਈ ਦੇਖਦਾ ਤੇ ਨਹੀਂ। ਹਾਂ ਬੰਦਾ ਕੋਈ ਨਹੀਂ ਦੇਖਦਾ, ਆਦਮੀ ਕੋਈ ਨਹੀਂ ਦੇਖਦਾ, ਜਾਨਵਰ ਕੋਈ ਨਹੀਂ ਦੇਖਦਾ, ਪਰ ਚੇਤੇ ਰੱਖੀ ਤੇਰੀਆਂ ਅੱਖਾਂ ਚ ਬੈਠਾ ਤੈਨੂੰ ਖੁਦ ਵੇਖਦਾ ਪਿਆ ਜਿਹਨੇ ਤੈਨੂੰ ਪੈਦਾ ਕੀਤਾ। ਮਹਾਰਾਜ ਕਹਿੰਦੇ ਲੋਭੀ ਬੰਦਾ ਵਾਰ ਵਾਰ ਖੱਬੇ ਸੱਜੇ ਤਾਕੇ ਉਧਰ ਫਿਰ ਆਉਂਦਾ ਹੈ।
ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ।
ਜਿੰਨੀ ਦੇਰ ਤੱਕ ਮਨ ਦੇ ਭਰਮ ਨਹੀਂ ਟੁੱਟਦੇ, ਭਟਕਣਾ ਨਹੀਂ ਖਤਮ ਹੁੰਦੀ, ਓਨੀ ਦੇਰ ਤੱਕ ਰੱਬ ਦੀ ਬਖਸ਼ਿਸ਼ ਨਹੀਂ, ਓਨੀ ਦੇਰ ਤੱਕ ਇਨਸਾਨ ਮੁਕਤ ਨਹੀਂ ਹੋ ਸਕਦਾ।
ਕਹੋ ਨਾਨਕ ਦਇਆਲ ਸਵਾਮੀ ਸੰਤ ਭਗਤ ਜਨ ਸੋਏ।
ਜਿਸ ਦੇ ਅੰਦਰ ਦੇ ਭਰਮ ਖਤਮ ਹੋ ਗਿਆ, ਹਜ਼ੂਰ ਕਹਿੰਦੇ ਨੇ ਉਸ ਉੱਤੇ ਵਾਹਿਗੁਰੂ ਜੀ ਦੀ ਦਇਆ ਹੋਈ, ਸੰਤ ਭਗਤ ਜਨ ਸੋਈ। ਇਹਦਾ ਮਤਲਬ ਕਿ ਅਖੀਰ ਵਾਲੀ ਤੁਕ ਚ ਇਹ ਦੱਸਿਆ ਗਿਆ ਭੇਕ ਕਰਨ ਨਾਲ ਨਹੀਂ, ਜਿਹਦੇ ਅੰਦਰ ਦੀ ਭਟਕਣਾ ਮਾਇਆ ਦੀ ਮੁੱਕ ਗਈ। ਸੰਤ ਵੀ ਉਹ ਵੇ, ਭਗਤ ਵੀ ਉਹ ਵੇ, ਤੇ ਪਿਆਰਿਓ ਚੇਤੇ ਰੱਖਿਓ ਜਨ ਵੀ ਉਹ ਹੈ। ਇਹ ਚ ਇਹ ਨਹੀਂ ਕਿਹਾ ਕਿ ਸੰਤ ਭਗਤ ਹੁੰਦੇ ਨਹੀਂ, ਅਲਾਰੂ ਹੋ ਕੇ ਨਹੀਂ ਕਿਹਾ ਕੋਈ ਨਹੀਂ ਹੁੰਦਾ, ਨਿੰਦਿਓ ਸਭ ਨੂੰ। ਮਹਾਰਾਜ ਜੀ ਨੇ ਕਿਹਾ ਸੰਤ ਕਿਹੜਾ, ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪਗ ਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ। ਭਗਤ, ਮਹਾਰਾਜ ਜੀ ਨੇ ਕਿਹਾ ਮਤ ਖੁੰਦੀ ਹੋਏ ਏ ਆਣਾ, ਅਸੀਂ ਉਸ ਦਿਨ ਵਾਚਿਆ ਸੀ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਅੱਗੇ ਆ ਗਿਆ ਜਨ, ਜਨ ਕੌਣ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨੇ ਉਸ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ। ਅੱਜ ਦੇ ਇਸ ਸਾਰੇ ਸ਼ਬਦ ਦਾ ਤੱਤ ਭਾਵੇ ਵੇ ਗੁਰਮੁਖੋ, ਕਿਉਂ ਕਿਸੇ ਨਾਲ ਠੱਗੀਆਂ ਮਾਰ ਕੇ ਧੋਖਾ ਬੰਦਾ ਦਿੰਦਾ ਤੇ ਕਿ ਨਾਲ ਜਾਣੇ ਸ਼ਹਿਦ ਦੀ ਮੱਖੀ। ਮੈਂ ਕਹਿੰਦਾ ਵੇਖੋ ਕੋਈ ਕਿਰਤ ਕਰ ਰਿਹਾ, ਹੁਣ ਕਰੀਏ ਕਿ ਸਮੱਸਿਆ ਏ ਵੇ, ਜੇ ਕਿਸੇ ਨੂੰ ਰੱਬ ਤਰੁੱਟ ਕੇ ਕਿਰਤ ਕਰਦਿਆਂ ਦੱਸ ਦਿੱਤਾ, ਆਪਾਂ ਉਹਨਾਂ ਨੂੰ ਠੱਗਣਾ ਵਰਤ ਲਈ, ਧੋਖਾ ਕਰਨਾ, ਛਲ ਕਰਨਾ, ਝੂਠ ਬੋਲਣਾ, ਧਰਮ ਦਾ ਬਾਣਾ ਪਾ ਲੈਣਾ। ਹੁਣ ਤਾਂ ਰੱਬ ਦਾ ਨਾਮ ਵੀ ਵਿਕਦਾ ਜੀ, ਸੱਚੀ ਗੱਲ। ਜੇ ਭਾਈ ਸਾਹਿਬ ਬੈਠੇ ਆ ਬਾਹਰ ਨਾ, ਇੱਥੇ ਪੇਪਰਾਂ 'ਚ ਜੇ ਨਹੀਂ ਮਹਿੰਗੀ ਐਡ ਨਾ, ਉੱਥੇ ਸਸਤੀ ਮਿਲ ਜਾਂਦੀ ਐਡ। ਅੱਜ ਹੀ ਲਓ ਜੀ ਸਮਾਧਾਨ, ਕੋਈ ਪੀਰ ਦਿੰਦਾ ਪਿਆ, ਕੋਈ ਪੰਡਿਤ ਬਣਿਆ ਬੈਠਾ, ਕੋਈ ਧਾਗੇ ਵੱਟੀ ਬੈਠਾ ਗੁਰੂ ਕੇ ਸਿੱਖੋ। ਨਾਲ ਹੀ ਉਹ ਕਹਿੰਦੇ ਨੇ ਆਪਣਾ ਕ੍ਰੈਡਿਟ ਕਾਰਡ ਦਾ ਨੰਬਰ ਵਗੈਰਾ ਦੇ ਦਿਆ ਜੇ। ਮੈਂ ਸੋਚਣਾ ਵੀ ਮਣਾ, ਇਹ ਬਾਬਾ ਜੀ ਪਹਿਲਾਂ ਕਹਿ ਕੇ ਗਏ ਸੁਲਤਾਨਪੁਰ, ਕਿਹਾ ਬਾਬੇ ਨਾਨਕ ਨੇ, ਕਹਿੰਦੇ ਨੇ ਜਿਹੜੇ ਬੰਦੇ ਰੱਬ ਦੇ ਨਾਂ ਤੇ ਪੈਸਾ ਲੈ ਕੇ ਸ਼ਬਦ ਰੱਬ ਦਾ ਨਾਮ ਵੇਚਦੇ ਪਏ ਨੇ, ਕਹਿਣ ਲੱਗੇ ਉਹਨਾਂ ਦੇ ਖੇਤ ਵੀ ਉੱਜੜਨਗੇ, ਉਹਨਾਂ ਦੇ ਘਰ ਵੀ ਉੱਜੜਨਗੇ। ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚਿਆ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਂ। ਕਿਹਨੂੰ ਧੋਖਾ ਦੇ ਰਹੇ? ਸ਼ਹਿਦ ਦੀ ਮੱਖੀ ਸਾਰੀ ਜ਼ਿੰਦਗੀ ਇਉਂ ਕਹਿ ਲਓ ਇੱਕ ਇੱਕ ਫੁੱਲ ਤੇ ਬਹਿੰਦੀ, ਮਰ ਚੱਲੀ ਐ ਇਕੱਠਾ ਕਰਦਿਆਂ। ਚੇਤੇ ਰੱਖੀ ਤੂੰ ਇਕੱਠਾ ਕਰਦੀ ਰਹੀ, ਧੂੰ ਲਾ ਕੇ ਨਿਚੋੜਨ ਵਾਲੇ ਕਿਸੇ ਹੋਰ ਨੇ ਆ ਜਾਣਾ। ਆਪਾਂ ਲੋਕ ਠੱਗੀਆਂ ਮਾਰ ਕੇ ਇਕੱਠੇ ਕਰਦੇ ਰਹਿਣਾ, ਪੁੱਤਰ ਪੋਤਰਿਆਂ ਨੇ ਭੋਗਣਾ, ਆਪਾਂ ਉਹਨਾਂ ਨੂੰ ਵੇਖ ਕੇ ਰੋਈ ਜਾਣਾ। ਮਣਾ ਕਿਉਂ ਠੱਗੀਆਂ ਮਾਰਨਾ? ਚੁੱਪ ਕਰਕੇ ਜੋ ਪਰਮਾਤਮਾ ਦਿੰਦਾ ਤੂੰ ਬੰਦਗੀ ਕਰ ਤੇ ਅਰਦਾਸ ਕਰ, ਦਾਤਾ ਮੈਨੂੰ ਭੇਕ ਤੋਂ, ਕਪਟ ਤੋਂ, ਪਖੰਡ ਤੋਂ, ਅੰਦਰ ਦੀ ਭੈੜੀ ਬਿਰਤੀ ਤੋਂ ਬਚਾ ਕੇ ਕੇਵਲ ਬੰਦਗੀ ਦੀ ਦਾਤ ਬਖਸ਼ੀ। ਆਓ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ ਜੀ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।